एक ओंकार सतनाम करता पुरख निर्भव निर्वैर अकाल मुहूर्त अजूनी सैभं गुरुप्रसाद बेसुमार अथा अगन अतोलय ज्यों बुलावो त्यों नानक दास बोले। सम्मान योग उपस्थित गुरु रूप साध संग जीओ, गुरबाणी विचार आप जी दे समक्ष पेश करा। पेशतर गुरमत मर्यादा अनुसार फतेह कबूल करनी। वाहिगुरु जी का खालसा, वाहिगुरु जी की फतेह। धन गुरु गोबिंद सिंह जी महाराज दे जाप साहब विच आए एक छंद तो गुरबाणी विचार तुच्छ बुद्धि अनुसार आप जी दे सामने रखण दी एक निमाणी जी कोशिश कर रहे हैं। छंद है, अमान है, निधान है, अनेक है, फिर एक है। धन गुरु गोविंद सिंह जी महाराज दे बोल, अमान है, निधान है, अनेक है, फिर एक है। निधान है, तू गुणा दा खजाना है, तू शक्ति दा निधान है, तू सुहप्पण दा खजाना है। लेकिन अमान है, तेनू माण नहीं है, ना अपनी शक्ति दा, ना अपने स्वप्न दा, ना अपने गुणा दा। तेनू किसी भी गुण दा माण नहीं, तेनू अपनी समर्था ते शक्ति दा कोई माण नहीं, तेनू अपने स्वप्न दा, सुंदरता दा कोई माण नहीं। प्राचीन उपनिषदां दे ऋषियां ने परमात्मा दे ए तीन गुण मने ने, सत्यम शिवम सुंदरम। वो सत है, शिवम वो प्रकाशमान है, और वो अति सुंदर है। उसनु वैदिक ऋषियां ने बयान कीता, सत चित आनंद। वो सत है, चित वो चेतन है, वो आनंद स्वरूप है। उसनु धन गुरु नानक देव जी महाराज ने इंज बयान कीता है, सत सुहाण सदा मन चाओ। तू सत है, सुहाण तू अति सुंदर है, सदा मन चाओ तू आनंद स्वरूप है, खिड़े आया है। तेरे विच खेड़ा ही खेड़ा है, तेरे विच हुलास ही हुलास है, तेरे विच चाओ ही चाओ है, तू कदी मुरझांदा नहीं। ऐसा जो शक्ति दा सोमा है, ऐसा जो स्वप्न दा खजाना है, ऐसा जो गुणा दा मरकज है, केंद्र है, धन गुरु गोबिंद सिंह जी महाराज कहिंदे अमान है, तेनू कोई माण नहीं है। किसे भी गुण दा, अपनी शक्ति दा, अपने स्वप्न दा अमान है, निधान है। अगली गल, अनेक है फिर एक है। तू एक होंदा होया अनेक है, और तू अनेक होंदा होया एक है। ये तो पहली जापेगी, जो एक है वो एक ही हो सकता है, अनेक किस तरह होवेगा। और जो अनेक है वो अनेक हो सकता है, एक किस तरह होवेगा। धन गुरु गोविंद सिंह जी महाराज कहिंदे ने, अनेक है फिर एक है। तू अनेक होंदा होया एक है, तू एक होंदा होया अनेक है। धन गुरु ग्रंथ साहब जी महाराज दा पहला अक्षर एक। धन गुरु ग्रंथ साहब जी महाराज दी बाणी एक तो आरंभ होंदी है। गुरु नानक दे कंठ तो जो पहला उद्घोष होया, गुरु नानक दे कंठ तो जिहड़ा पहला ब्रह्मनाद प्रगट होया, एक गणत देते हिंसा है, एक नहीं। गुरु नानक दे कंठ तो ਇਹ ਬ੍ਰਹਮ ਵਾਕ ਹੋ ਕੇ ਪ੍ਰਗਟ ਹੋਇਆ। ਗੁਰੂ ਨਾਨਕ ਦੇ ਕੰਠ ਤੋਂ ਇਹ ਪਹਿਲਾ ਉਦਘੋਸ਼ ਹੈ ਪਰਮਾਤਮਾ ਦੇ ਸੰਬੰਧ ਵਿਚ। ਇੱਕ ਉਸ ਇੱਕ ਦਾ ਸਰੂਪ ਕੀ ਹੈ, ਉਸ ਇੱਕ ਦਾ ਸੁਭਾਅ ਕੀ ਹੈ, ਉਸਦੀ ਹਸਤੀ ਕੀ ਹੈ, ਉਸਦੀ ਸਮਰੱਥਾ ਕੀ ਹੈ, ਸਾਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਚ ਫਿਰ ਉਸ ਇੱਕ ਦੀ ਵਿਆਖਿਆ। ਔਰ ਫਿਰ ਫੈਸਲਾ ਗੁਰਬਾਣੀ ਦਾ, ਪਤਾ ਕਿ ਏਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਅਗਰ ਉਸ ਇੱਕ ਨੂੰ ਸਮਝ ਜਾਏ ਤੇ ਤੂੰ ਪਵਿੱਤਰ ਹੈ, ਅਗਰ ਤੂੰ ਉਸ ਇੱਕ ਨਾਲ ਜੁੜ ਜਾਏ ਤੇ ਪਵਿੱਤਰ ਹੈ, ਨਹੀਂ ਤੇ ਸਦਾ ਹੀ ਨਾ ਪਾਕ, ਗੰਦਗੀ ਦੀ ਢੇਰ, ਗਲਾਜ਼ਤ ਨਾਲ ਭਰਿਆ ਹੋਇਆ ਮੈਲਾ। ਮਹਾਰਾਜ ਸ਼ੁੱਧਤਾ ਮੰਨਦੇ ਹੀ ਨਹੀਂ, ਇੱਕ ਨੂੰ ਸਮਝੇ ਬਿਨਾਂ ਕੋਈ ਸ਼ੁੱਧ ਨਹੀਂ, ਇੱਕ ਨਾਲ ਜੁੜੇ ਬਿਨਾਂ ਕੋਈ ਪਵਿੱਤਰ ਨਹੀਂ। ਕੋਈ ਬਹੁਤ ਵੱਡਾ ਦਾਨੀ ਹੈ, ਇੱਕ ਦੀ ਸਮਝ ਨਹੀਂ, ਇੱਕ ਨਾਲ ਜੁੜਿਆ ਨਹੀਂ, ਇਹ ਖੁਦ ਵੀ ਅਪਵਿੱਤਰ, ਇਹਦੇ ਦਾਨ ਵਿਚ ਵੀ ਅਪਵਿੱਤਰਤਾ ਹੋਵੇਗੀ, ਇਹਦੇ ਦਾਨ ਵਿਚ ਵੀ ਹੰਕਾਰ ਦੀ ਬੂਹ ਹੋਵੇਗੀ। ਕੋਈ ਬਹੁਤ ਵੱਡੀ ਸੇਵਾ ਕਰ ਰਿਹਾ, ਇੱਕ ਦੀ ਸਮਝ ਨਹੀਂ, ਇੱਕ ਨਾਲ ਜੁੜਿਆ ਨਹੀਂ, ਇਸ ਸੇਵਾ ਵਿਚ ਵੀ ਹੰਕਾਰ ਨੇ ਜਨਮ ਲੈਣਾ, ਨਿਰੰਕਾਰ ਨੇ ਨਹੀਂ। ਕੋਈ ਜਪ ਕਰ ਰਿਹਾ, ਗੁਰਦੁਆਰੇ ਆ ਰਿਹਾ, ਹੋਰ ਤਰ੍ਹਾਂ ਤਰ੍ਹਾਂ ਦੀ ਸੇਵਾ ਵਿਚ ਜੁਟਿਆ ਹੋਇਆ, ਨਾ ਇੱਕ ਦੀ ਸਮਝ, ਨਾ ਇੱਕ ਨਾਲ ਜੁੜਿਆ ਹੈ। ਤੋ ਮੈਂ ਅਰਜ਼ ਕਰਾਂ, ਇਨ੍ਹਾਂ ਸਾਰੇ ਧਾਰਮਿਕ ਕਰਮਾਂ ਦੇ ਚੋਂ ਹੰਕਾਰ ਹੀ ਪ੍ਰਗਟ ਹੋਵੇਗਾ, ਨਿਰੰਕਾਰ ਨਹੀਂ। ਔਰ ਜਿਸ ਜਿਸ ਕਰਮ ਤੋਂ ਹੰਕਾਰ ਪ੍ਰਗਟ ਹੋਵੇ, ਉਸ ਕਰਮ ਨੂੰ ਨਿਰਮਲ ਨਹੀਂ ਆਖਿਆ ਜਾ ਸਕਦਾ, ਉਹ ਤੇ ਮਲੀਨ ਹੈ, ਉਹ ਤੇ ਮੈਲਾ ਹੈ। ਜੋ ਖੁਦ ਮੈਲਾ ਹੈ ਉਹਦਾ ਦਾਨ ਵੀ ਮੈਲਾ, ਜੋ ਖੁਦ ਮੈਲਾ ਹੈ ਉਹਦੀ ਸੇਵਾ ਵੀ ਮੈਲੀ, ਔਰ ਜੋ ਖੁਦ ਮੈਲਾ ਹੈ ਯਕੀਨ ਜਾਣੋ ਉਸਦਾ ਗੁਰਦੁਆਰੇ ਬੈਠਣਾ ਵੀ ਮੈਲਾ ਹੈ। ਕਿਉਂਕਿ ਜਿਤਨੇ ਚਿਰ ਤੱਕ ਖੁਦ ਸ਼ੁੱਧ ਨਹੀਂ ਹੋਵੇਗਾ, ਇਸਦਾ ਕੋਈ ਕਰਮ ਸ਼ੁੱਧ ਨਹੀਂ ਹੈ। ਤੋ ਸਵਾਲ ਇਹ ਪੈਦਾ ਹੁੰਦਾ, ਕਿਵੇਂ ਸ਼ੁੱਧ ਹੋਵੇਗਾ, ਇਹ ਕਿਵੇਂ ਪਾਕ ਹੋਵੇਗਾ, ਇਹ ਕਿਸ ਤਰ੍ਹਾਂ ਪਵਿੱਤਰ ਹੋਵੇਗਾ? ਤੋ ਫੈਸਲਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ, ਏਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਇਕਾਗਰਤਾ ਬਖਸ਼ਣੀ, ਇੱਕ ਨੂੰ ਸਮਝੇ, ਇੱਕ ਨਾਲ ਜੁੜੇ, ਇੱਕ ਨੂੰ ਜਾਣੇ ਤੇ ਤੂੰ ਪਾਕ ਹੈ, ਪਵਿੱਤਰ ਹੈ, ਸ਼ੁੱਧ ਹੈ। ਜੇ ਇੱਕ ਨੂੰ ਤੂੰ ਸਮਝਿਆ ਨਹੀਂ, ਇੱਕ ਨੂੰ ਤੂੰ ਜਾਣਿਆ ਨਹੀਂ, ਇੱਕ ਨਾਲ ਤੂੰ ਜੁੜਿਆ ਨਹੀਂ, ਤੂੰ ਬਿਨ ਬੂਝੇ ਤੂੰ ਸਦਾ ਨਾ ਪਾਕ। ਮੈਂ ਫਿਰ ਅਰਜ਼ ਕਰਾਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਪਹਿਲਾ ਬੋਲ, ਪਹਿਲਾ ਅਕਸ਼ਰ, ਪਹਿਲਾ ਸ਼ਬਦ ਇੱਕ। ਦੁਨੀਆਂ ਦੇ ਵਾਹਿਦ ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਜਿਨ੍ਹਾਂ ਦੇ ਬੋਲ ਆਰੰਭ ਆਉਂਦੇ ਨੇ ਇੱਕ ਤੋਂ, ਬਾਣੀ ਆਰੰਭ ਆਉਂਦੀ ਹੈ ਇੱਕ ਤੋਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ। ਤੂੰ ਅਨੇਕ ਹੁੰਦਾ ਹੋਇਆ ਇੱਕ ਹੈ, ਤੂੰ ਇੱਕ ਹੁੰਦਾ ਹੋਇਆ ਅਨੇਕ ਹੈ। ਤਵੱਜਾ, ਧਿਆਨ, ਬਖਸ਼ਣਾ, ਇਹ ਤੇ ਪਹਿਲੀ ਹੋ ਗਈ। ਉਹ ਅਨੇਕ ਵੀ ਹੈ, ਉਹ ਇੱਕ ਵੀ ਹੈ, ਉਹ ਇੱਕ ਵੀ ਹੈ, ਉਹ ਅਨੇਕ ਵੀ ਹੈ। ਦਰਅਸਲ ਸੰਸਾਰ ਦੇ ਤਲ ਤੇ ਉਹ ਅਨੇਕ ਹੈ, ਔਰ ਖੁਦ ਉਹ ਆਪਣੇ ਆਪ ਵਿਚ ਨਿਰੰਕਾਰ ਦੇ ਤਲ ਤੇ ਇੱਕ ਹੈ। ਆਕਾਰ ਦੇ ਤਲ ਤੇ ਅਨੇਕ ਹੈ, ਨਿਰਾਕਾਰ ਦੇ ਤਲ ਤੇ ਇੱਕ ਹੈ। ਉਹ ਸਰਗੁਣ ਦੇ ਤਲ ਤੇ ਅਨੇਕ ਹੈ, ਉਹ ਨਿਰਗੁਣ ਦੇ ਤਲ ਤੇ ਇੱਕ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫੈਸਲਾ, ਇਹ ਬਾਣੀ ਬਿਰਲੋ ਵਿਚਾਰ ਸੀ। ਜੇ ਕੋ ਗੁਰਮੁਖ ਹੋਏ, ਇਹਨੂੰ ਪੜ੍ਹਨ ਵਾਲੇ, ਸੁਣਨ ਵਾਲੇ, ਗਾਣ ਵਾਲੇ ਬਹੁਤ ਆਉਣਗੇ, ਪਰ ਸਤਿਗੁਰੂ ਦਾ ਫੈਸਲਾ, ਇਹ ਬਾਣੀ ਬਿਰਲੋ ਵਿਚਾਰ ਸੀ। ਇਹ ਕੋਈ ਬਿਰਲਾ ਵਿਚਾਰੇਗਾ, ਔਰ ਬਿਰਲਾ ਹੀ ਆਪਣੇ ਸੋਚ ਮੰਡਲ ਵਿਚ ਲਿਆਵੇਗਾ। ਜਦ ਅਸੀਂ ਕਹਿੰਦੇ ਹਾਂ ਫਲਾਣਾ ਮਨੁੱਖ ਬਦਲ ਗਿਆ, ਤੂੰ ਕੀ ਬਦਲ ਗਿਆ? ਹੱਥ ਬਦਲ ਗਏ, ਪੈਰ ਬਦਲ ਗਏ, मुंह मत्था बदल गया, कुछ भी नहीं बदलिया, विचार बदल गया, सोचनी बदल गई है, चितवनी बदल गई है। विचार दे बदलदिया मनुख का संसार बदल जाता है, सोचनी दे बदलदिया मनुख का आचरण बदल जाता है, चिंतन दे बदलदिया मनुख का सब कुछ बदल जाता है, सारे का सारा व्यवहार बदल जाता है विचार दे बदलदिया। और किधरे बहु गिणती दे मनुखां दे विचार बदल जान, इसे नूं कहिंदे ने युग बदल गया, समा बदल गया, युग बदल गया। युग दी तब्दीली मनुख दे विचारां दी तब्दीली है, और मनुख दे विचारां दी तब्दीली युग दी तब्दीली है। बहु गिणती दे मनुखी विचार बदल जान तो सारे दा सारा आचार बदल जांदा है, युग बदल जांदा है। और जे व्यक्तिगत रूप दे किसे एक मनुख दे विचार बदल गए ने, तो उसकी दुनिया बदल गई, उसका व्यवहार बदल गया, उसका आचार बदल गया, उसकी तर्ज जिंदगी बदल गई। सब कुछ ते विचार है। इस रूहे जमीन दे इको एक कौम है सिख, जो विचार नु मत्था टेकदी है। विचार दे खजाने, विचार दे मरकज, विचार दे केंद्र धन गुरु ग्रंथ साहब जी महाराज नु मत्था टेकदी है। इस वास्ते सिख अविचारी नहीं चाहिदा, सिख अज्ञानी नहीं चाहिए, एदा ते गुरु ही ज्ञान है। ज्ञान गुरु आत्म उपदेशो नाम विभूत लगाओ, जिसका गुरु ज्ञान होवे तो वो आप अज्ञानी होवे। जो विचार दे खजाने दे अगो मत्था टेकदा होवे ते खुद कोई विचार ना होवन तो शायद मत्था टेकना भी पखंड हो जाएगा। वाकई कईआं दा मत्था टेकना भी पखंड है। शीश निवाइए क्या थीए जां हृदय कुसुदे, कि तेरा मत्था टेकना की मैंने रखदा है। जिस दे अगों तू झुक रहे हैं, ना तेनू समझ, ना तेनू बोध, ना तेरी श्रद्धा, ना तेरा भरोसा। शीस निवाइए क्या थी है जा हृदय को शुद्ध जाए। हो सकता है कि तेरे इस दान देश भी पखंड होवे, तेरे इस मत्था टेकन देश भी दुबाजरा काम होवे। दरअसल विचार बदले बिना मनुख की तर्ज जिंदगी नहीं बदलती। इत्थे सब तो वड्डी भेटा केड़ी रखनी है गुरु दे अगों? धन अर्पण करना, अन्न अर्पण करना, वस्त्र अर्पण करने, सोना चांदी अर्पण करना, ये पूरने पाने ने। जैसे पहले पहले मासूम बच्चे नो लिखना सिखाया जाता है तो उस्ताद पहले पूरने पाता है, ये पूरने ने। धन अर्पण करना, अन्न अर्पण करना, वस्त्र अर्पण करने, सोना अर्पण करना, चांदी अर्पण करना, इस सब कुछ इस वास्ते है ताकि एक दिन मनुख नूं अपने विचार अर्पण करन दी जाच आ जाए, अपना मन अर्पण करन दी जाच आ जाए। मनुख दा मन की है, विचारां दी मूर्ति होर की है, ए भेट करन दी जाच आ जाए। और जिस दिन ए अपने विचार भेट करदा है, गुरु अपने विचार इस नूं दे देंदा है। मनुख दे विचारां दे च लोभ है, गुरु दे विचारां दे संतोख है। मनुख दे विचारां दे च काम है, गुरु दे विचारां दे च राम है। मनुख दे विचारां दे च हंकार है, गुरु दे विचारां दे च निरंकार है। मनुख दे विचारां दे च क्रोध है, गुरु दे विचारां दे च दया है। मनुख दे विचार दे च मोह है, गुरु दे विचार दे च प्रेम है। ए क्रोध भेट करे ते दया मिले, ए काम भेट करे ते राम मिले, ए हंकार भेट करे ते निरंकार मिले, निर्माणता मिले, विनम्रता मिले। तो मैं अर्ज करा अपने मन नु भेट करना की है, अपने विचारां नु भेट करना। ते हुण मैं अर्ज करा मनुख दे विचारां विच है की, कदी बगौर मुताला कर लेना। जैसे किसे मनुख ते प्रश्न करिए तन की है, तो चार शब्दां च व्याख्या की जा सकती है। तन हड्डियां है, हड्डियां दे उत्ते चढ़िया होया मांस है, मांस दे उत्ते चढ़ी हुई मिंज है, और मिंज दे उत्ते चढ़ी हुई एक खलड़ी है, स्किन खलड़ी। इस खलड़ी दे थले मिंज है, मिंज दे थले मांस है, मांस दे थले हड्डियां है। आखिर इन्हां चारां दा मजमूआ ही तन है और है की। भगत कबीर कहिंदे ने बिस्टा अस्त रकट परेटे चाम, ਉਹ ਇਸ ਉਪਰਲੇ ਰੱਖਿਓ ਗੁਮਾਨ ਹੈ ਕਿ ਤੈਨੂੰ ਹੱਡੀਆਂ ਦਾ ਮਾਣ ਹੈ, ਤੈਨੂੰ ਮਾਸ ਦਾ ਮਾਣ ਹੈ, ਤੂੰ ਮਿੰਜ ਤੇ ਹੰਕਾਰ ਕਰ ਰਿਹਾ, ਤੂੰ ਇਸ ਖਲੜੀ ਤੇ ਆਪਣੀ ਹਉਮੈ ਪ੍ਰਗਟਾ ਰਿਹਾ। ਕਦੀ ਬਗੌਰ ਮੁਤਾਲਾ ਕਰਨਾ, ਤਨ ਦਾ ਹੰਕਾਰ ਕੀ ਹੈ, ਖਲੜੀ ਦਾ ਹੰਕਾਰ। ਜੈਸੇ ਅਸੀਂ ਵੱਖ ਵੱਖ ਰੰਗ ਦੇ ਕੱਪੜੇ ਪਾਏ ਨੇ, ਪ੍ਰਮਾਤਮਾ ਨੇ ਇੱਕ ਰੰਗ ਦੀ ਖਲੜੀ ਕਿਸੇ ਨੂੰ ਨਹੀਂ ਦਿੱਤੀ, ਔਰ ਖਲੜੀ ਹੀ ਕੱਪੜਾ ਹੈ। ਕਰਮੀ ਆਵੇ ਕੱਪੜਾ ਨਦਰੀ ਮੌਖ ਦੁਆਰ, ਕੀਤੇ ਹੋਏ ਕਰਮਾਂ ਦੇ ਮੁਤਾਬਕ ਇਹ ਸਰੀਰ ਰੂਪੀ ਚੋਲਾ ਸਾਨੂੰ ਮਿਲਦਾ ਹੈ। ਪਰ ਇਸ ਚੋਲੇ ਦਾ ਰੰਗ, ਇਸ ਕੱਪੜੇ ਦਾ ਰੰਗ ਵੀ ਰੱਬ ਨੇ ਵੱਖ ਵੱਖ ਦੇ ਦਿੱਤਾ। ਕਿਸੇ ਨੂੰ ਗੋਰਾ, ਕਿਸੇ ਨੂੰ ਕਾਲਾ, ਕਿਸੇ ਨੂੰ ਸਾਂਵਰਾ, ਕਿਸੇ ਨੂੰ ਲਾਲ, ਕਿਸੇ ਨੂੰ ਜ਼ਰਦੀ ਮਾਇਲ, ਕਿਸੇ ਨੂੰ ਗਹਿੂਆ ਰੰਗ, ਇੱਕ ਰੰਗ ਨਹੀਂ ਹੈ। ਤੂੰ ਵੇਖੀ ਜਗਤ ਉਪਾਇਆ, ਪਰਮਾਤਮਾ ਦੀ ਪਸੰਦ ਵੀ ਇਹੀ ਹੈ, ਇੱਕ ਰੰਗ ਨਹੀਂ, ਅਨੇਕ ਰੰਗ ਤੇਰੇ ਨਾਰਾਇਣ, ਅਨੇਕਾਂ ਰੰਗ, ਬੇਸ਼ਤਰ ਰੰਗ। ਔਰ ਸਾਰੇ ਰੰਗ ਚੁੰਕੇ ਉੱਥੋਂ ਆਏ ਨੇ, ਇਸ ਵਾਸਤੇ ਸਾਰੇ ਰੰਗਾਂ ਵਿੱਚ ਨਾਰਾਇਣ ਹੈ। ਰੰਗ ਸਭੇ ਨਾਰਾਇਣ ਹੈ, ਜੇਤੇ ਮਨ ਭਾਵਨ। ਫੈਰ ਮੁਕਤਸਰ ਜੋ ਹੈ, ਮੈਂ ਅਰਜ਼ ਕਰਾਂ, ਤਨ ਕੀ ਹੈ? ਤਨ ਹੱਡੀਆਂ ਹੈ, ਹੱਡੀਆਂ ਦਿੱਤੇ ਚੜਿਆ ਹੋਇਆ ਮਾਸ, ਔਰ ਮਾਸ ਦੇ ਉੱਤੇ ਲਿਪਟੀ ਹੋਈ ਮਿੰਜ, ਔਰ ਮਿੰਜ ਦੇ ਉੱਤੇ ਚੜੀ ਹੋਈ ਹੈ ਖਲੜੀ। ਤੇ ਜੇ ਹੁਣ ਕੋਈ ਪ੍ਰਸ਼ਨ ਕਰੇ ਮਨ ਕੀ ਹੈ, ਤਵੱਜਾ, ਮਨ ਕੀ ਹੈ, ਵਾਸਤਵਿਕ ਮਨ ਕੀ ਹੈ? ਮਨ ਵਿਚਾਰ ਹੈ, ਮਨ ਸੋਚਣੀ ਹੈ, ਮਨ ਚਿਤਵਨੀ ਹੈ, ਮਨ ਅਹੰਗ ਹੈ। ਇਹ ਚਾਰ ਸ਼ਕਤੀਆਂ ਦਾ ਮਜਮੂਆ ਹੈ। ਜੈਸੇ ਤਨ ਚਾਰਾਂ ਦਾ ਜੋੜ ਹੈ, ਹੱਡੀਆਂ, ਮਾਸ, ਮਿੰਜ, ਕਲੜੀ, ਇਸ ਤਰ੍ਹਾਂ ਮਨ ਵੀ ਚਾਰਾਂ ਦਾ ਮਜਮੂਆ ਹੈ। ਵਿਚਾਰ, ਸੋਚਣੀ, ਚਿਤਵਨੀ ਤੇ ਅਹੰਗ, ਇਸ ਨੂੰ ਕਹਿੰਦੇ ਨੇ ਮਨ ਬੁੱਧ ਚਿੱਤ ਅਹੰਗ। ਮਨ ਬੁੱਧ ਚਿੱਤ ਅਹੰਗ, ਇਸ ਨੂੰ ਸ਼ਾਸਤਰਕਾਰ ਚਤੁਸ਼ਟਾ ਅੰਤਕਰਨ ਵੀ ਕਹਿੰਦੇ ਨੇ। ਚਤੁਸ਼ਟਾ ਅੰਤਕਰਨ, ਚਾਰਾਂ ਦਾ ਮਜਮੂਆ, ਚਾਰਾਂ ਦਾ ਜੋੜ। ਜਦ ਅੰਦਰ ਵਿਚਾਰਾਂ ਦਾ ਪ੍ਰਵਾਹ ਚੱਲਦਾ ਹੈ ਮਨ, ਜਦ ਮਨੁੱਖ ਸੋਚਦਾ ਹੈ ਕਿ ਕਿਸ ਵਿਚਾਰ ਨੂੰ ਮੈਂ ਆਪਣੀ ਜ਼ਿੰਦਗੀ ਦਾ ਅੰਗ ਬਣਾਉਣਾ ਹੈ ਤੇ ਕਿਸ ਵਿਚਾਰ ਨੂੰ ਤਿਲਾਂਜਲੀ ਦੇਣੀ ਹੈ, ਇਸ ਤਰ੍ਹਾਂ ਜਦ ਸੋਚਦਾ ਹੈ ਤਾਂ ਮਨ ਹੀ ਬੁੱਧ ਬਣ ਗਿਆ, ਬੁੱਧ। ਜਦ ਮਨੁੱਖ ਕਿਸੇ ਨੂੰ ਯਾਦ ਕਰਦਾ ਹੈ ਜਾਂ ਯਾਦ ਦੇ ਚ ਬੈਠਾ ਹੈ, ਚਿੰਤਨ ਦੇ ਚ ਬੈਠਾ ਹੈ, ਉਹੀ ਮਨ ਬਣ ਗਿਆ ਚਿੱਤ। ਮਨ ਬੁੱਧ ਚਿੱਤ। ਇੱਕ ਚੌਥੀ ਸ਼ਕਤੀ ਹੈ ਅਹੰਗ। ਇਹ ਮੇਰੇ ਵਿਚਾਰ ਨੇ, ਇਹ ਮੈਂ ਸੋਚ ਰਿਹਾ, ਇਹ ਮੈਂ ਯਾਦ ਕਰ ਰਿਹਾ। ਇਹ ਅਹੰਗ ਭਾਵ ਹਰ ਵਕਤ ਛਾਇਆ ਰਹਿੰਦਾ ਹੈ। ਇਹ ਚਾਰਾਂ ਦਾ ਮਜਮੂਆ ਹੈ ਸਾਡਾ ਮਨ। ਮਨ ਬੁੱਧ ਚਿੱਤ ਅਹੰਗ, ਇਹ ਮਨ ਹੈ। ਮਨ ਦਾ ਬਦਲਣਾ ਕੀ ਹੈ? ਵਿਚਾਰਾਂ ਦਾ ਬਦਲ ਜਾਣਾ, ਸੋਚਣੀ ਦਾ ਬਦਲ ਜਾਣਾ, ਯਾਦ ਦਾ ਬਦਲ ਜਾਣਾ, ਹੰਕਾਰ ਦਾ ਬਦਲ ਜਾਣਾ। ਤੁਸੀਂ ਆਖੋਗੇ ਹੰਕਾਰ ਬਦਲ ਜਾਂਦਾ, ਹਾਂ, ਇੱਕ ਨਿਰਮਲ ਹੰਕਾਰ ਵੀ ਆਉਂਦਾ ਹੈ। ਪਹਿਲੇ ਮਨੁੱਖ ਤਨ ਦਾ ਮਾਣ ਕਰਦਾ ਹੈ, ਧਨ ਦਾ ਮਾਣ ਕਰਦਾ ਹੈ, ਜੋਬਨ ਦਾ ਮਾਣ ਕਰਦਾ ਹੈ, ਪ੍ਰਭਤਾ ਦਾ ਮਾਣ ਕਰਦਾ ਹੈ, ਪਰਿਵਾਰ ਤੇ ਮਾਣ ਕਰਦਾ ਹੈ, ਜਾਤ ਤੇ ਮਾਣ ਕਰਦਾ ਹੈ, ਕੁਲ ਤੇ ਮਾਣ ਕਰਦਾ ਹੈ। ਲੇਕਿਨ ਜਦ ਹੰਕਾਰ ਬਦਲ ਜਾਂਦਾ ਹੈ ਤਾਂ ਇਹ ਰੱਬ ਤੇ ਮਾਣ ਕਰਦਾ, ਬਾਕੀ ਕਿਸੇ ਤੇ ਮਾਣ ਨਹੀਂ ਕਰਦਾ, ਗੁਰੂ ਤੇ ਮਾਣ ਕਰਦਾ। ਪਾਣ ਮਾਣ ਦੀਬਾਣ ਸਾਚਾ ਨਾਨਕ ਕੀ ਪ੍ਰਭਟੇ, ਹੇ ਪ੍ਰਭੂ, ਹੇ ਸੱਚੇ, ਤੂੰ ਮੇਰਾ ਮਾਣ ਹੈ, ਤੂੰ ਮੇਰਾ ਤਾਣ ਹੈ, ਮੈਨੂੰ ਹੁਣ ਤੇਰੇ ਤੇ ਮਾਣ ਹੈ। ਤਨ ਤੇ ਮਾਣ ਹੈ, ਧਨ ਤੇ ਮਾਣ ਹੈ, ਜੋਬਨ ਤੇ ਮਾਣ ਹੈ, ਪ੍ਰਭਤਾ ਤੇ ਮਾਣ ਹੈ, ਪਰਿਵਾਰ ਤੇ ਮਾਣ ਹੈ, ਕੁਲ ਤੇ ਮਾਣ ਹੈ, ਜਾਤ ਤੇ ਮਾਣ ਹੈ, ਇਹ ਤੇ ਮਹਿਲਾ ਹੈ, ਹੰਕਾਰੀ ਹੈ, ਇਹੀ ਲੋਕਾਂ ਕੋਲ ਹੈ। ਕੋਈ ਜੋਬਨ ਦਾ ਮਾਣ ਕਰਦਾ, ਕੋਈ ਪ੍ਰਭਤਾ ਦਾ ਮਾਣ ਕਰਦਾ, ਕੋਈ ਧਨ ਦਾ ਮਾਣ ਕਰਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਬੜਾ ਸੁੰਦਰ ਫਰਮਾਨ, ਜੋਬਨ ਧਨ ਪ੍ਰਭਤਾ ਕੈ ਮਦ ਮੇ ਅਹਿਨਸ ਰਹੇ ਦੀਵਾਨਾ, ਦਿਨ ਰਾਤ ਪਾਗਲ ਹੋਇਆ ਫਿਰਦਾ। ਧਨ ਦਾ ਮਾਣ, ਜੋਬਨ ਦਾ ਮਾਣ, ਪ੍ਰਭਤਾ ਦਾ ਮਾਣ। ਭਗਤ ਵੀ ਮੈਰਸ ਕਰਾਂ, ਨਿਮਾਣੇ ਨਹੀਂ ਆਉਂਦੇ, ਮਾਣ ਤੋਂ ਰਹਿਤ ਨਹੀਂ ਆਉਂਦੇ ਔਰ ਨਿਮਾਣੇ ਨਹੀਂ ਆਉਂਦੇ। ਬੜਾ ਭਾਰੀ ਮਾਣ ਆਉਂਦਾ ਉਹਨਾਂ ਕੋਲ, ਕਿਸ ਤੇ? उस परमात्मा दे धन गुरु अर्जन देव जी महाराज दे बोल मैं आप जी दे सामने रखा। पातशाह कहंदे ने माण मांगो तान मांगो धन लखमी सुत दे, हे प्रभु निमाणे होके नहीं जीवना, निताणे होके नहीं जीवना। कुदरती गल है निताणा निमाणा होंदा है, जो निताणा है जिहदे कोल तान नहीं उहदे कोल माण कहदा, और जो निताणा है निमाणा है उते मरण तो पहले मर गया, उते कबर दे चला गया, उते चलदी फिरदी लाश है और कुछ भी नहीं। निताणी कौम निमाणी आउंदी है, निताणा मनुख निमाणा हुंदा है, निताणा देश निमाणा हुंदा है, वो मरण तो पहले मर गया हुंदा है। निताणे लई जगत विच कोई जगत नहीं, कमजोर कहिंदे नूं उस लई कोई थां नहीं, जब किसी तरह की भी कोई ताकत नहीं, ना धन का जोर, ना जोबन का जोर, ना कुल का जोर, ना जात का जोर, तो जोर किसका? जोर हुण प्रभु का। तान मान दीबान साचा नानक की प्रवटे, हे प्रभु हुण तू मेरा तान है, इस वास्ते मैनू तेरे ते ही माण है। परमात्मा निर्मल है, उसका माण भी निर्मल है, बाकी हंकार मैला है। विचार जद बदलते ने तो हुण मैं अर्ज करा मनुख के विचारां विच है कि मनुख की सोचनी विच की है? अगर कह दईए विचारां दे बदलदिआं संसार बदलदा है, सोचनी दे बदलदिआं ही जिंदगी बदलदी है, चिंतन दे बदलदिआं यादां दे बदलदिआं ही सारी दुनिया बदलदी है, हंकार दे बदलदिआं ही सब कुछ बदलता है। तो सवाल यह पैदा होता है मनुख के विचारां विच की है, सोचनी विच की है, यादां विच की है। धार्मिक मनोचिंतक ऐसा कहते हैं कि मनुख के विचारां विच मनुख की सोचनी विच और मनुख के चिंतन विच काम है, लोभ है, अहंकार है और की है? कुछ भी नहीं है। पढ़ो अपने विचारां नूं अंदर किहड़े पै विचार चलते हैं, पढ़ो अपनी सोचनी नो सोचनी दे की है, और पढ़ो अपनिया यादा नो यादा दे की है। धन गुरु नानक देव जी महाराज कहंदे ने बड़िया बड़िया किताबां पढ़ लेना अपने मन नो नहीं पढ़दा। काया कागद मन परवाना सिर के लेख न पढ़े इयाना, बड़े बड़े ग्रंथ पढ़ लेना, बड़िया बड़िया किताबां पढ़ लेना, बहुत कुछ पढ़ लेना, पर मत्थे दे लेख नहीं पढ़ सकता, सिर दे लेख नहीं पढ़ता। तेरे सिर दे च की चल रहा है, तेरे दिमाग दे च की चल रहा है, तेरे मन दे च की चल रहा है, पढ़। और जिसनो अपना मन पढ़न दी जाच आ जाए साधक, और जो अपने मन नो बदल देवे शुद्ध कर लेवे साधु, जो साधना दे च लीन है मन नो समझण दी कोशिश पिया करदा है। धन गुरु ग्रंथ साहब जी महाराज की बाणी ते इत्थे तक कहिंदी है गुरु अर्जन देव जी महाराज, ब्रह्मा बिशन नारद मुन सेखा तिन भी तन में मन नहीं पेका। धार्मिक दुनिया दे ए अजीम देवते बड़े दार्शनिक सन, बड़े सियाने सन, बड़िया शक्तियां दे मालक, पर जिस धन गुरु ग्रंथ साहब जी महाराज नूं आप मत्था टेक रहे हो, धन गुरु अर्जन देव जी महाराज कहने ब्रह्मा बिशन नारद मुनि सेखा तिन भी तन में मन नहीं देखा। वो भी मन दियां गहराइयां नूं समझ ना सके ते मन दे हथों ठगा गया, ब्रह्मा ठगा गया। किस तरह ठगा गया? अपनी बच्ची दा रूप वेख के ही अपना मन मैला कर बैठा। पुराण कथावां जिसका अनुवाद करते ने भाई साहब भाई गुरदास जी, चारे वेद वखाणदा चतुर्मुखी होए खरा सियाणा, लोकां नूं समझाएंदा वेख सुरस्ती रूप लुभाणा। ब्रह्मा जिहड़ी भुल ब्रह्मा करदा है ओही भुल विष्णु करदा है, ओही भुल शंकर करदा है, ओही भुल इंद्र करदा है, ओही भुल नारद करदा है। कारण क्यों करदा है? मन दियां गहराइयां नूं समझण दे असमर्थ रह गए। ते मन नूं समझना किधरे बच्चियां दी खेड ना समझ लैणी। लोकी कहिंदे ना मन नूं शुद्ध करके गुरुद्वारे जाओ, बिल्कुल गलत कहिंदे ने, ऐसा कहना भी नहीं चाहिए। मन नु शुद्ध करके गुरुद्वारे जाओ। इंज कहना चाहिदा गुरुद्वारे जाओ ताकि मन शुद्ध होवे। पहले किस तरह कर लेणगे, किवें कर लेणगे? जिन्हां नु मन दी बिल्कुल समझ नहीं, इंज कहंदे ने मन नु एकाग्र करके पाठ करो, बिल्कुल गलत कहंदे ने। पर ओ कह रहे जिन्हां नु मन दी समझ नहीं, इंज कहना चाहिदा है पाठ करो ताकि मन एकाग्र होवे। मन दी एकाग्रता ते फल है। जिहड़े कहंदे मन नु एकाग्र करके कीर्तन करो, मन नु एकाग्र करके कीर्तन सुनो, बिल्कुल गलत कहंदे ने। और मैं फिर अर्ज करा, उही कह रहे जिन्हां नु मन दी बिल्कुल समझ नहीं, कोई बोध नहीं, उही कहंदे ने मन नु एकाग्र करके कीर्तन सुनो। नहीं, इंज कहना चाहिए कीर्तन सुनो ताकि मन एकाग्र होवे, पाठ करो ताकि मन एकाग्र होवे, गुरुद्वारे जाओ ताकि मन शुद्ध होवे। मन नु शुद्ध करके गुरुद्वारे जाओ, बच्चियां दी खेल। और गल स्पष्ट हो गई, मन दी समझ नहीं, मन दा कोई पता नहीं। आम साधारण मनुखां दा ते कहना कि धन गुरु अर्जन देव जी महाराज फरमान करदे ने, ब्रह्मा बिशन नारद मुनि सेखा, तिन भी तन में मन नहीं पेखा। आम बंदे मन दे हथों ठगाए जांदे ने, ब्रह्मा भी ठगा गया, किसे होर ने नहीं ठगया, मन ने ठग लिया बिशनु नु, मन ने ठग लिया शिव जी नु, मन ने ठग लिया इंद्र नु। जो आम साधारण मनुख भूल करदे ने, इंद्र भी कर बैठा है। और हैरानगी कि गौतम ऋषि दी नार अहिल्या अपने विचार अपने जज्बात नु काबू ना पांदा होया एक संत दी पत्नी नु भ्रष्ट करदा है इंद्र। गुरु ग्रंथ साहब जी महाराज दा फैसला, गुरु ग्रंथ साहब जी इस इतिहास नु साडे सामने रखदे ने। गौतम नार अहिल्या तिस देख इंद्र लुभाया, सहस शरीर चहिन भग उवै तामन पछोताया। तो मैं अर्ज करा, मनुख दे विचारां विच की है, मनुख दी सोचणी विच की है, मनुख दे चिंतन विच यादां विच की है, मनुख दे विचारां विच काम है, मनुख दे विचारां विच लोभ है, मनुख दे विचारां विच अहंकार है। मैं दोवां दा नां नहीं लिया, क्रोध ते मोह। पता है क्यों? धार्मिक दार्शनिक कहिंदे ने ये जो तीन ने काम लोभ अहंकार, इन्हां दी अपनी बुनियाद है। क्रोध ते मोह इन्हां तिन्हां दी छाया है, क्रोध ते मोह दी अपनी कोई बुनियाद नहीं है, इसकी अपनी कोई होंद नहीं है, ये उन्हां तिन्हां दी छाया है। काम दी छाया है मोह, लोभ दी छाया है मोह, हंकार दी छाया है मोह। हंकार दी छाया है क्रोध, मोह दी छाया है क्रोध, काम दी छाया है क्रोध। जिस तो लोभ दी पूर्ति हो जाए उसते मोह आ जांदा है, प्यारा लगता है, चंगा लगता है। जिहड़ा रोग खड़ी कर देवे उसते क्रोध आउंदा है, गुस्सा आउंदा है। जिहड़ा काम दी पूर्ति कर देवे उसते मोह आउंदा है, प्यारा लगता है, चंगा लगता है। जिहड़ा रोग खड़ी कर देवे उसते क्रोध आउंदा है। और जिहड़ा हंकार नू पट्ठे पा देवे प्यारा लगता है, चंगा लगता है। जिहड़ा कह देवे थोड़े जैसा कोई दानी नहीं, थोड़े जैसा कोई ज्ञानी नहीं, तुसी ना हो तो सेवा हो नहीं सकती, तुसी ना हो तो गुरुद्वारे चल नहीं सकते। कुछ ते हंकारी ऐसे होंदे ने, वो आप ही अपने मुंह च सब कुछ प्रगट करते ने। कहिंदे ज्ञानी जी असी ना होइए तो जलूस किवें निकलेगा, असी ना होइए तो स्कूल के दरवाजे बंद हो जाण, असी ना होइए तो गुरुद्वारे का काम चल ही नहीं सकता। मेरा एक ही जवाब होंदा, तू मर के वेख सब कुछ आंदा रहेगा। इत केती गई देख वाजे वजाए, वही एक रहसी जो साचा खुदा है। कल तू ये आखेगा जे मैं ना वहां ते सूरज किवें चढ़ेगा, मैं ना वहां ते दरियावां दे वेग किस तरह चलणगे, मैं ना वहां ते हवावां किस तरह चलणगियां। पर इसनु कौन दसे तू नहीं भी आवेगा तो सब कुछ होंदा रहेगा। एवें तेरा हंकार, फिजूल हंकार, फोका हंकार। तो जिहड़ा हंकार नू पट्ठे पा देवे उसते मोह आउंदा है, चंगा लगता है, प्यारा लगता है। और जिहड़ा रोक खड़ी कर देवे उसते क्रोध आउंदा है। जिहड़ा लोभ दी पूर्ति कर देवे प्यारा लगता है, चंगा लगता है। और जिहड़ा रोक खड़ी कर देवे उसते क्रोध आउंदा है। ਇਕਾਗਰਤਾ ਬਖਸ਼ਣੀ, ਤਵੱਜਾ। ਜੋ ਕਾਮ ਦੀ ਪੂਰਤੀ ਕਰ ਦੇਵੇ ਪਿਆਰਾ ਲੱਗਦਾ, ਉਸ ਤੇ ਮੋਹ ਆਉਂਦਾ, ਔਰ ਜਿਹੜਾ ਰੋਕ ਖੜੀ ਕਰ ਦੇਵੇ ਉਸ ਤੇ ਕ੍ਰੋਧ ਆਉਂਦਾ। ਇਸ ਵਾਸਤੇ ਸਿਆਣੇ ਧਾਰਮਿਕ ਚਿੰਤਕ ਐਸਾ ਕਹਿੰਦੇ ਨੇ, ਕ੍ਰੋਧ ਤੇ ਮੋਹ ਦਾ ਆਪਣਾ ਕੋਈ ਵਜੂਦ ਨਹੀਂ ਹੈ, ਆਪਣੀ ਕੋਈ ਬੁਨਿਆਦ ਨਹੀਂ ਹੈ, ਆਪਣੀ ਕੋਈ ਹੋਂਦ ਨਹੀਂ ਹੈ। ਇਹ ਉਹਨਾਂ ਤਿੰਨਾਂ ਦੀ ਛਾਇਆ ਹੈ। ਮਨ ਨੂੰ ਸਮਝਣਾ ਹੈ, ਥੋੜਾ ਜਿਹਾ ਅੰਤਰਮੁਖੀ ਹੋਣਾ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਔਰ ਅੰਤਰਮੁਖੀ ਹੋਏ ਬਿਨਾਂ ਕੋਈ ਸਮਝ ਵੀ ਨਹੀਂ ਆਏਗੀ, ਤੇ ਅੰਤਰਮੁਖੀ ਉਹੀ ਹੋ ਸਕੇਗਾ ਜੋ ਸੁਣਦਾ ਹੈ, ਤੇ ਸੁਣਨਾ ਹੀ ਤੇ ਕਠਿਨ ਹੈ, ਬਹੁਤ ਕਠਿਨ ਹੈ, ਬਹੁਤ ਹੀ ਕਠਿਨ ਹੈ। ਮਸਜਿਦਾਂ ਨੇ, ਮੰਦਰ ਨੇ, ਗੁਰਦੁਆਰੇ ਨੇ, ਸਾਧਨਾ ਦਾ ਥੋੜਾ ਥੋੜਾ ਅੰਤਰ ਹੈ, ਮੰਜ਼ਿਲ ਇੱਕੋ ਹੀ ਹੈ, ਟਿਕਾਣਾ ਇੱਕੋ ਹੈ। ਸਾਡੇ ਹਿੰਦੂ ਵੀਰ ਜਾਂਦੇ ਨੇ ਮੰਦਰਾਂ ਵਿੱਚ ਦਰਸ਼ਨ ਕਰਨ ਲਈ ਕਿਸੇ ਦੇਵ ਤੇ ਅਵਤਾਰ ਦੀ ਮੂਰਤੀ ਦੇ, ਸਾਰੀ ਸਾਧਨਾ ਅੱਖਾਂ ਤੇ ਖੜੀਏ, ਵੇਖਣ ਤੇ ਖੜੀਏ, ਦਰਸ਼ਨ ਤੇ ਖੜੀਏ, ਦਰਸ਼ਨ ਕਰਨੇ ਨੇ, ਵੇਖਣਾ ਅੱਖਾਂ ਦੇ ਸਾਹਮਣੇ ਜੋ ਕੁਛ ਹੋਏਗਾ ਅੱਖਾਂ ਵੇਖ ਲੈਣਗੀਆਂ। ਸਾਰੀ ਸਾਧਨਾ ਦਰਸ਼ਨਾਂ ਤੇ ਖੜੀਏ। ਅੱਜ ਇੱਕ ਮੰਦਰ ਦੀ ਕੋਠੜੀ ਵਿੱਚ ਭਗਵਾਨ ਨੂੰ ਵੇਖੀਏ, ਫਿਰ ਬਾਹਰ ਵੇਖੀਏ, ਫਿਰ ਸਾਰਾ ਸੰਸਾਰ ਭਗਵਾਨ ਦਾ ਰੂਪ ਦਿਖਾਈ ਦੇਵੇ, ਸਾਧਨਾ ਵੇਖਣਾ, ਦਰਸ਼ਨ ਕਰਨੇ ਨੇ। ਸਾਡੇ ਮੁਸਲਮਾਨ ਭਰਾ ਜਾਂਦੇ ਨੇ ਮਸਜਿਦ ਵਿੱਚ ਪੜ੍ਹਨ ਲਈ ਨਮਾਜ਼, ਸਾਰੀ ਸਾਧਨਾ ਪੜ੍ਹਨ ਤੇ ਖੜੀ ਹੈ, ਕੁਰਾਨ ਦੀ ਤਲਾਵਤ ਕਰਨੀ ਹੈ, ਨਮਾਜ਼ ਪੜ੍ਹਨੀ, ਪੜ੍ਹਨ ਤੇ ਖੜੀ ਹੈ। ਵੇਖਣ ਨਾਲੋਂ ਥੋੜਾ ਜਿਹਾ ਪੜ੍ਹਨਾ, ਇਹਦੇ ਵਾਸਤੇ ਇਕਾਗਰਤਾ ਚਾਹੀਦੀ ਹੈ ਥੋੜੀ ਜਿਹੀ। ਸਿੱਖ ਜਾਂਦੇ ਨੇ ਗੁਰਦੁਆਰੇ ਸੁਣਨ ਲਈ ਗੁਰੂ ਕਾ ਸ਼ਬਦ, ਸਾਰੀ ਸਾਧਨਾ ਕੰਨਾਂ ਤੇ ਖੜੀ ਹੈ, ਸੁਣਨ ਤੇ ਖੜੀ ਹੈ। ਵੇਖਣ ਨਾਲੋਂ ਪੜ੍ਹਨਾ ਔਖਾ ਹੈ, ਔਰ ਪੜ੍ਹਨ ਨਾਲੋਂ ਸੁਣਨਾ ਔਖਾ ਹੈ, ਕਠਿਨ ਹੈ। ਇਸ ਚੱਕਰ ਚ ਨਾ ਪੈਣਾ ਕਿ ਅਸੀਂ ਇਤਨੇ ਸਾਰੇ ਬੈਠੇ ਹਾਂ, ਸਾਰੇ ਸੁਣ ਰਹੇ ਹਾਂ, ਪਤਾ ਹੀ ਨਹੀਂ, ਦੋ ਚਾਰਾਂ ਤੋਂ ਜ਼ਿਆਦਾ ਕੋਈ ਨਹੀਂ ਸੁਣ ਰਿਹਾ, ਸਭ ਆਪਣੇ ਵਿਚਾਰਾਂ ਨੂੰ ਸੁਣ ਰਹੇ ਨੇ, ਸਭ ਆਪਣੀ ਸੋਚਣੀ ਨੂੰ ਸੁਣ ਰਹੇ ਨੇ, ਸਭ ਆਪਣੀਆਂ ਯਾਦਾਂ ਚ ਮਹੋ, ਅੰਦਰ ਜੋ ਫੁਰਨੇ ਚੱਲ ਰਹੇ ਨੇ ਸਭ ਉਹਨਾਂ ਨਾਲ ਜੁੜੇ, ਕਠਿਨ ਹੈ। ਅਗਰ ਕੋਈ ਸੁਣੇ ਤਾਂ ਸਾਹਿਬ ਕਹਿੰਦੇ, ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਸੁਣਦਿਆਂ ਹੀ ਦੁੱਖ ਨਾਸ ਹੋ ਜਾਂਦੇ ਨੇ, ਸੁਣਦਿਆਂ ਹੀ ਪਾਪ ਨਾਸ ਹੋ ਜਾਂਦੇ ਨੇ, ਸੁਣਦਿਆਂ ਹੀ ਗੁਰੂ ਕਾ ਸ਼ਬਦ ਅੰਦਰ ਪ੍ਰਵੇਸ਼ ਕਰੇਗਾ, ਸੁਣਦਿਆਂ ਹੀ ਗੁਰੂ ਦੀ ਵਿਚਾਰ ਅੰਦਰ ਪ੍ਰਵੇਸ਼ ਕਰੇਗੀ, ਅੰਦਰੋਂ ਹੰਕਾਰ ਨਿਕਲੇਗਾ, ਅੰਦਰੋਂ ਦੁੱਖ ਨਿਕਲਣਗੇ, ਅੰਦਰੋਂ ਸੰਤਾਪ ਨਿਕਲਣਗੇ। ਸੁਣਨਾ ਹੀ ਤੇ ਔਖਾ ਹੈ, ਔਰ ਸੁਣ ਉਹੀ ਸਕੇਗਾ ਜਿਸਦਾ ਪੂਰਾ ਧਿਆਨ ਇਕਾਗਰ ਹੋਵੇ। ਇਧਰ ਭਟਕਦਾ ਪਿਆ, ਇਧਰ ਭਟਕਦਾ ਪਿਆ, ਉਧਰ ਵੇਖ ਰਿਹਾ, ਉਧਰ ਵੇਖ ਰਿਹਾ, ਇੱਥੋਂ ਸਪਸ਼ਟ ਹੈ ਇਹਦਾ ਧਿਆਨ ਵੀ ਭਟਕ ਰਿਹਾ ਹੈ, ਇਹਨੇ ਕੀ ਸੁਣਨਾ। ਸੁਣਨ ਲਈ ਧਿਆਨ ਦੀ ਪੂਰੀ ਇਕਾਗਰਤਾ ਚਾਹੀਦੀ ਹੈ। ਇੱਕ ਮਨੁੱਖ ਉੱਚੀ ਉੱਚੀ ਬੋਲ ਰਿਹਾ ਹੁੰਦਾ, ਦੂਸਰਾ ਸੁਣ ਰਿਹਾ ਹੁੰਦਾ, ਤੇ ਸੁਣਨ ਵਾਲਾ ਅਚਨਚੇਤ ਕਹਿ ਦਿੰਦਾ, ਮਿੱਤਰ ਇਹ ਗੱਲ ਫਿਰ ਆਖ, ਮੈਂ ਨਹੀਂ ਸੁਣੀ। ਤੂੰ ਕਿਉਂ ਨਹੀਂ ਸੁਣੀ ਜਦ ਬੋਲਣ ਵਾਲਾ ਇਤਨੀ ਉੱਚੀ ਉੱਚੀ ਬੋਲ ਰਿਹਾ? ਤੂੰ ਕਹਿੰਦਾ, ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ। ਬਿਨਾਂ ਧਿਆਨ ਦੀ ਇਕਾਗਰਤਾ ਤੋਂ ਸੁਣਨਾ ਕਠਿਨ ਹੈ, ਔਰ ਬਿਨਾਂ ਸੁਣਿਆ ਗੁਰੂ ਦੇ ਸ਼ਬਦ ਦਾ ਅੰਦਰ ਪ੍ਰਵੇਸ਼ ਹੋਣਾ ਕਠਿਨ ਹੈ, ਔਰ ਸ਼ਬਦ ਦੇ ਅੰਦਰ ਦੇ ਪ੍ਰਵੇਸ਼ ਹੋਏ ਬਿਨਾਂ ਦੁੱਖਾਂ ਦਾ ਬਾਹਰ ਨਿਕਲਣਾ ਵੀ ਕਠਿਨ ਹੈ। ਦੁੱਖ ਤਾਂ ਹੀ ਬਾਹਰ ਨਿਕਲਣਗੇ, ਸੰਤਾਪ ਬਾਹਰ ਤਾਂ ਹੀ ਨਿਕਲਣਗੇ ਜੇ ਸ਼ਬਦ ਅੰਦਰ ਪ੍ਰਵੇਸ਼ ਕਰੇਗਾ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਸੁਣ ਕੇ ਹੀ ਮਨੁੱਖ ਸਿੱਧ ਬਣ ਜਾਂਦਾ, ਪੀਰ ਬਣ ਜਾਂਦਾ, ਨਾਥ ਬਣ ਜਾਂਦਾ, ਗਿਆਨੀ ਬਣ ਜਾਂਦਾ, ਦਾਨੀ ਬਣ ਜਾਂਦਾ, ਇਤਨਾ ਪਾਵਨ ਹੋ ਜਾਂਦਾ ਕਿ 68 ਤੀਰਥ ਵੀ ਉਸ ਤੋਂ ਸਦਕੇ ਕੀਤੇ ਜਾ ਸਕਦੇ ਨੇ। ਸੁਣੀਏ 68 ਕਾ ਇਸ਼ਨਾਨ, ਇਤਨਾ ਪਾਵਨ ਹੋ ਜਾਂਦਾ, ਉਹ ਤੇ ਇਤਨਾ ਪਵਿੱਤਰ ਹੋ ਜਾਂਦਾ ਜੇ ਕਿਧਰੇ ਸੁਣੇ। ਭੋਜਨ ਦੀ ਬੁਰਕੀ ਮੂੰਹ ਦੇ ਰਾਹੀਂ ਅੰਦਰ ਪ੍ਰਵੇਸ਼ ਕਰਦੀ ਹੈ, ਉਹ ਪਚ ਕੇ ਮਿੰਜ ਬਣਦੀ ਏ, ਖੂਨ ਬਣਦੀ ਏ, ਮਾਸ ਬਣਦੀ ਏ, ਸਰੀਰ ਦੀ ਸ਼ਕਤੀ ਬਣਦੀ ਏ, ਤਵਾਨਾਈ ਬਣਦੀ ਏ, ਇੰਦਰੀਆਂ ਦਾ ਬਲ ਬਣਦੀ ਏ। ਗੁਰੂ ਦਾ ਸ਼ਬਦ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰਦਾ ਹੈ, ਇਹੀ ਸਮਾਧੀ ਬਣਦਾ, ਇਹੀ ਆਨੰਦ ਬਣਦਾ, ਇਹੀ ਦੇਹੀ ਗੁਣ ਬਣਦਾ, ਇਹੀ ਪਰਮ ਸ਼ਕਤੀ ਬਣਦਾ, ਇਹੀ ਰੂਹਾਨੀ ਤਾਕਤ ਬਣਦਾ। ਪਰ ਸ਼ਬਦ ਤੇ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰੇਗਾ, ਔਰ ਉਦੋਂ ਪ੍ਰਵੇਸ਼ ਕਰੇਗਾ ਜਦ ਕੋਈ ਸੁਣੇਗਾ, ਔਰ ਸੁਣੇਗਾ ਉਹੀ ਜਿਸਦਾ ਧਿਆਨ ਪੂਰਾ ਇਕਾਗਰ, ਨਹੀਂ ਤੇ ਕੌਣ ਸੁਣਦਾ? ਸੌਕੀਆ ਲੋਕੀ ਆਪਣੇ ਘਰ ਦੇ ਚ ਵੀ ਅਖੰਡ ਪਾਠ ਰਖਾ ਲੈਂਦੇ ਨੇ, ਪਰ ਜਿਸ ਕਮਰੇ ਦੇ ਚ ਰਖਾਉਂਦੇ ਨੇ ਉੱਥੇ ਵੜਨਾ ਹੀ ਭੁੱਲ ਜਾਂਦੇ ਨੇ, ਕਿਤੇ ਸੁਣਨਾ ਨਾ ਪੈ ਜਾਏ। ਕੌਣ ਸੁਣਦਾ ਹੈ? ਕਠਿਨ ਹੈ। ਮਨੁੱਖ ਪੁੱਤਰ ਨੂੰ ਸੁਣ ਸਕਦਾ, ਮਿੱਤਰ ਨੂੰ ਸੁਣ ਸਕਦਾ, ਪਤਨੀ ਨੂੰ ਸੁਣ ਸਕਦਾ, ਪਤੀ ਨੂੰ ਸੁਣ ਸਕਦਾ, ਗੁਰੂ ਨੂੰ ਸੁਣਨਾ ਔਖਾ ਹੈ, ਕਠਿਨ ਹੈ। ਕਾਰਨ ਗੁਰੂ ਦੀ ਗੱਲ, ਗੁਰੂ ਦੀ ਵਿਚਾਰ ਸਾਡੇ ਵਿਚਾਰਾਂ ਨਾਲ ਤਾਲਮੇਲ ਨਹੀਂ ਖਾਂਦੀ। ਸਾਡੇ ਵਿਚਾਰਾਂ ਚ ਕਾਮ, ਗੁਰੂ ਦੇ ਵਿਚਾਰਾਂ ਚ ਰਾਮ, ਸਾਡੇ ਵਿਚਾਰਾਂ ਚ ਕ੍ਰੋਧ, ਗੁਰੂ ਦੇ ਵਿਚਾਰਾਂ ਚ ਦਇਆ, ਸਾਡੇ ਵਿਚਾਰਾਂ ਚ ਹੰਕਾਰ, ਗੁਰੂ ਦੇ ਵਿਚਾਰਾਂ ਚ ਨਿਰੰਕਾਰ, ਨਿਰਮਾਣਤਾ, ਵਿਨਿਮਰਤਾ, ਤਾਲਮੇਲ ਨਹੀਂ ਬੈਠਦਾ। ਵਾਜੇ ਦੀ ਸੁਰ ਇੱਕ ਪਾਸੇ ਜਾਏ, ਤਬਲੇ ਦੀ ਸੁਰ ਇੱਕ ਪਾਸੇ ਜਾਏ, ਕਹਿੰਦੇ ਤਾਲਮੇਲ ਨਹੀਂ ਬੈਠਿਆ, ਤਾਲਮੇਲ ਨਹੀਂ ਬੈਠਿਆ। ਤਾਲ ਤਬਲਾ ਸੁਰ ਤਾਲ ਦੋਹਾਂ ਦਾ ਮੇਲ ਤੇ ਬੈਠਣਾ ਚਾਹੀਦਾ। ਸੁਰ ਕਿਸੇ ਪਾਸੇ ਜਾ ਰਹੀ ਹੈ, ਤਾਲ ਕਿਸੇ ਪਾਸੇ ਜਾ ਰਿਹਾ ਹੈ? ਗੁਰੂ ਦੇ ਵਿਚਾਰ ਕੁਛ ਹੋਰ, ਸਾਡੇ ਵਿਚਾਰ ਕੁਛ ਹੋਰ, ਤਾਲਮੇਲ ਨਹੀਂ ਬੈਠਦੇ। ਔਰ ਕਹਿੰਦੇ ਨੇ ਜਿੱਥੇ ਤਾਲਮੇਲ ਬੈਠ ਜਾਏ ਰਸ ਬਣਦਾ ਵੀ ਉੱਥੇ ਹੀ ਹੈ, ਵਰਨਾ ਰਸ ਨਹੀਂ ਬਣਦਾ। ਔਰ ਕਿਸੇ ਦਿਨ ਕੀਰਤਨ ਸੁਣਦਿਆਂ ਕਿਸੇ ਨੂੰ ਰਸ ਆ ਗਿਆ, ਤਾਲਮੇਲ ਬੈਠ ਗਿਆ। ਅਵਲ ਤੇ ਮੈਂ ਦੇਖਿਆ ਕੀਰਤਨ ਦਾ ਰਸ ਤੇ ਕਿਸੇ ਨੂੰ ਵਿਰਲੇ ਨੂੰ ਹੀ ਆਉਂਦਾ। ਲੋਕ ਸੁਰਾਂ ਦੇ ਚ, ਆਵਾਜ਼ਾਂ ਦੇ ਚ, ਅਗਲੇ ਦੇ ਰੰਗ ਰੂਪ ਚ ਜਾਂ ਵਿਅਰਥ ਦੀਆਂ ਸਾਖੀਆਂ ਚ ਫਸ ਕੇ ਰਹਿ ਜਾਂਦੇ ਨੇ, ਜਿਨ੍ਹਾਂ ਦਾ ਇਤਿਹਾਸ ਨਾਲ ਵੀ ਕੋਈ ਮਤਲਬ ਨਹੀਂ, ਸੱਚਾਈ ਨਾਲ ਵੀ ਕੋਈ ਮਤਲਬ ਨਹੀਂ। ਮੈਂ ਤਾਂ ਇੱਥੇ ਤੱਕ ਦੇਖਿਆ, ਇਤਨੀ ਨੀਵੀਂ ਲੋਕਾਂ ਦੀ ਸਰੋਤ, ਇਹ ਕਿਸ ਤਰ੍ਹਾਂ ਗੁਰੂ ਨੂੰ ਸੁਣਨਗੇ, ਇਹ ਕਿਸ ਤਰ੍ਹਾਂ ਗੁਰਬਾਣੀ ਨੇ ਸੁਣਨਗੇ? ਇਹ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਸੱਚ ਦੀ ਵਿਚਾਰ, ਫੋਕੀਆਂ ਸਾਖੀਆਂ ਨਹੀਂ। ਔਰ ਜਿਹੜੀ ਸਾਖੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੇ ਪੂਰੀ ਨਹੀਂ ਉਤਰਦੀ, ਉਸ ਦੀ ਸੱਚਾਈ ਹੈ ਕਿੱਥੇ, ਹਕੀਕਤ ਹੈ ਕਿੱਥੇ? ਖੈਰ, ਮੁਕਤਸਰ ਜੋ ਮੈਂ ਅਰਜ਼ ਕਰਾਂ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿਚਾਰਾਂ ਵਿਚ ਨਿਰੰਕਾਰ ਹੈ, ਦੈਵੀ ਗੁਣ ਨੇ, ਈਸ਼ਵਰੀ ਗੁਣ ਨੇ। ਇਹ ਸੁਣ ਕੇ ਹੀ ਅੰਦਰ ਪ੍ਰਵੇਸ਼ ਕਰਦੇ ਨੇ, ਸ਼ਬਦ ਅੰਦਰ ਪ੍ਰਵੇਸ਼ ਕਰੇਗਾ, ਸਮਾਧੀ ਬਣੇਗਾ, ਦੈਵੀ ਗੁਣ ਬਣੇਗਾ, ਔਰ ਸਮਝ ਆ ਜਾਏਗੀ ਉਸ ਪਰਿਪੂਰਨ ਪ੍ਰਮਾਤਮਾ ਦੀ, ਅਕਾਲ ਪੁਰਖ ਦੀ। ਕਿਸ ਅਕਾਲ ਪੁਰਖ ਦੀ? ਜਿਹਦੇ ਬਾਰੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਅਨੇਕ ਹੈ ਫਿਰ ਏਕ ਹੈ। ਜੋ ਇੱਕ ਹੁੰਦਾ ਹੋਇਆ ਅਨੇਕ ਹੈ ਤੇ ਅਨੇਕ ਹੁੰਦਾ ਹੋਇਆ ਇੱਕ ਹੈ। ਇਹ ਤੇ ਪਹਿਲੀ ਹੋ ਗਈ, ਉਹ ਅਨੇਕ ਵੀ ਹੈ, ਉਹ ਇੱਕ ਵੀ ਹੈ, ਉਹ ਇੱਕ ਵੀ ਹੈ, ਉਹ ਅਨੇਕ ਵੀ ਹੈ। ਹਾਂ, ਉਹ ਆਕਾਰ ਰਹਿਤ ਹੈ, ਉਹ ਆਕਾਰ ਵਾਲਾ ਵੀ ਹੈ। ਉਹ ਸਰਗੁਣ ਹੈ, ਉਹ ਨਿਰਗੁਣ ਹੈ, ਨਿਰਗੁਣ ਆਪ ਸਰਗੁਣ ਵੀ ਉਹੀ। ਕਲਾਧਾਰ ਜਿਨ ਸਗਲੀ ਮੋਹੀ, ਉਹ ਨਿਰਗੁਣ ਰੂਪ ਵਿਚ ਇੱਕ ਹੈ, ਉਹ ਸਰਗੁਣ ਰੂਪ ਵਿਚ ਅਨੇਕ ਹੈ। ਉਹ ਇੱਕ ਤੋਂ ਅਨੇਕ ਹੈ ਔਰ ਅਨੇਕ ਤੋਂ ਇੱਕ ਹੈ। ਕਦੀ ਜਗਤ ਵਿਚ ਬਗੌਰ ਮੁਤਾਲਾ ਕਰਕੇ ਦੇਖਣਾ, ਸਭ ਕੁਛ ਅਨੇਕ ਹੈ, ਇੱਕ ਕੁਛ ਵੀ ਨਹੀਂ ਹੈ। ਮਨੁੱਖ ਅਗਰ ਬਾਹਰੋਂ ਕੁਝ ਏਕਤਾ ਲਿਆਉਣਾ ਚਾਹੇ ਤੇ ਹੋ ਨਹੀਂ ਸਕਦੀ। ਆਪ ਇਤਨੇ ਸਾਰੇ ਬੈਠੇ ਹੋ, ਸਭ ਵੱਖ ਵੱਖ ਹੋ। ਮੇਰੇ ਘਰ ਤੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ, ਇੱਕ ਜੈਸਾ ਦੂਸਰਾ ਨਹੀਂ ਹੈ। ਲੱਖਾਂ ਮਨੁੱਖੀ ਬੱਚੇ ਰੋਜ਼ ਜਨਮ ਲੈ ਰਹੇ ਨੇ, ਨਵਾਂ ਰੂਪ ਲੈ ਕੇ ਆਉਂਦੇ, ਨਵੀਂ ਆਵਾਜ਼, ਨਵੀਂ ਚਾਲ, ਔਰ ਗਜ਼ਬ ਦੀ ਗੱਲ, ਨਵੀਂ ਹੀ ਉਂਗਲੀਆਂ ਦੀ ਛਾਪ। ਆਪ ਇਤਨੇ ਸਾਰੇ ਬੈਠੇ ਹੋ, ਹਰ ਇੱਕ ਦੇ ਫਿੰਗਰ ਪ੍ਰਿੰਟ ਅਲੱਗ ਅਲੱਗ ਨੇ, ਹਰ ਇੱਕ ਦੇ ਅੰਗੂਠੇ ਦੀ ਛਾਪ ਅਲੱਗ ਅਲੱਗ ਹੈ। ਇੱਕ ਦਾ ਅੰਗੂਠਾ ਦੂਜੇ ਨਾਲ ਮੇਲ ਨਹੀਂ ਖਾਂਦਾ। ਇਸ ਵਕਤ ਜ਼ਮੀਨ ਦੇ ਤੇ ਕੋਈ 5 ਅਰਬ ਦੇ ਕਰੀਬ ਮਨੁੱਖ ਨੇ। ਇਸ ਦਾ ਮਤਲਬ ਹੈ 5 ਅਰਬ ਅੰਗੂਠੇ ਅਲੱਗ ਅਲੱਗ ਨੇ, ਪਰ ਜਿਤਨੇ ਮਨੁੱਖ ਹੋ ਗੁਜ਼ਰੇ ਨੇ ਸਭ ਦੇ ਅਲੱਗ ਅਲੱਗ, ਜਿਤਨੇ ਨਵੇਂ ਆ ਰਹੇ ਨੇ ਸਭ ਦੇ ਅਲੱਗ ਅਲੱਗ, ਆਵਾਜ਼ ਅਲੱਗ, ਚਾਲ ਢਾਲ ਅਗਰ, ਰੰਗ ਰੂਪ ਅਲੱਗ, ਇੱਕ ਜੈਸਾ ਦੂਸਰਾ ਨਹੀਂ ਹੈ। ਮਨੁੱਖ ਦੀ ਗੱਲ ਛੱਡੋ, ਇੱਕ ਪਹਾੜ ਜੈਸਾ ਦੂਸਰਾ ਪਹਾੜ ਨਹੀਂ ਹੈ, ਇੱਕ ਨਦੀ ਜੈਸੀ ਦੂਸਰੀ ਨਦੀ ਨਹੀਂ ਹੈ, ਇੱਕ ਦਰਖਤ ਜੈਸਾ ਦੂਸਰਾ ਦਰਖਤ ਨਹੀਂ ਹੈ। ਦਰਖਤ ਦੀ ਗੱਲ ਛੱਡੋ, ਇੱਕ ਪੱਤੇ ਜੈਸਾ ਦੂਸਰਾ ਪੱਤਾ ਨਹੀਂ ਹੈ, ਇੱਕ ਫੁੱਲ ਜੈਸਾ ਦੂਸਰਾ ਫੁੱਲ ਨਹੀਂ ਹੈ। ਇੱਕ ਦਰਖਤ ਨੂੰ ਜੇ 1000 ਫਲ ਲੱਗੇ ਨੇ, 10000 ਫਲ ਲੱਗੇ ਨੇ, ਇੱਕ ਫਲ ਜੈਸਾ ਦੂਸਰਾ ਫਲ ਨਹੀਂ ਹੈ। ਇਸ ਚੱਕਰ ਚ ਨਾ ਪੈਣਾ ਕਿ 1000 ਅੰਬ ਇੱਕ ਦਰਖਤ ਨੂੰ ਲੱਗੇ ਨੇ, ਸਾਰੇ ਇੱਕੋ ਦਰਖਤ ਦੇ ਫਲ ਨੇ ਤੇ ਇੱਕ ਜੈਸੇ ਨੇ, ਕਤਈ ਨੇ। ਰੰਗ ਦੇ ਚ, ਰੂਪ ਦੇ ਚ, ਆਕਾਰ ਦੇ ਚ, ਵਜ਼ਨ ਦੇ ਚ, ਸਵਾਦ ਦੇ ਚ ਲਾਜ਼ਮੀ ਫਰਕ ਹੋਏਗਾ। ਇਹ ਗੱਲ ਵੱਖਰੀ ਹੈ ਕਿ ਉਹ ਫਰਕ ਸਾਡੀ ਪਕੜ ਦੇ ਚ ਆਵੇ ਭਾਵੇਂ ਨਾ ਆਵੇ। وہ فرق ساڈے تول وچ آوے پاوے نہ آوے پر فرق ہے. ایک جیسا دوسرا پرماتما بناندا ہی نہیں, انہوں رکت نہیں کرتا اور رپیٹ نہیں کرتا. کہندے نے پرماتما وچ ریپیٹیشن نہیں ہے, وہ کچھ بھی رپیٹ نہیں کرتا. اور جس دن ایک جیسا وہ دوسرا بنان لگ پیا تو سمجھ لینا رب بھی مک گیا, ختم ہو گیا. ایسا نہیں ہوے گا. ایک سورج جیسا دوسرا سورج نہیں ہے, ایک چندرما جیسا دوسرا چندرما نہیں ہے, اور ایک سورج نہیں ہے. دھن گرو ارجن دیو جی مہاراج کہندے نے کئی کوٹ سسیر سور نکھتر, کئی کروڑا سورج نے, کئی کروڑا چندرما نے, کوئی ایک ہے. اور اج وگیان نے اس کی تصدیق کر دیتی ہے کہ غالباً 50 ارب سورج سڈی پکڑ دے سڈی سمجھ دے آ گئے نے. اتنے اس تو اگاں بھی پسارا ہو سکتا ہے. جس طرح ساری عمر ہے سورجاں دی بھی عمر ہے. کچھ سورج بچپن دے دور وچ نے, کچھ جوان ہو چکے نے, کچھ بڈھے نے, کچھ ختم ہون والے نے, مٹن والے نے. دھن گرو ارجن دیو جی مہاراج کہندے نے گھٹنت دیپنگ گھٹنت روپنگ گھٹنت رو سس نکھتر گگنگ. سورج گھٹ رہا ہے ایک دن مٹ جائے گا, چندرما گھٹ رہا ہے ایک دن مٹ جائے گا, دھرتی گھٹ رہی ہے ایک دن مٹ جائے گی, منک گھٹ رہا ہے ایک دن مٹ جائے گا. سب کچھ بددا ہے گھٹتا ہے تے مٹتا ہے. یہ تین نیم ہر ایک تے لاگو نے, سورج چند تاریاں تے بھی لاگو نے. اور وگیان ایسا کہہ رہا ہے کہ ایک سورج, یہ سورج جس دے تھلے اسی جی رہے ہیں تے اپنی جوانی ہنڈا چکے بڈھا ہو گیا ہے. 40 لاکھ ٹن وزن ایک سیکنڈ دے چیز دا گھٹ رہا ہے. گھٹنت دیپنگ گھٹنت روپنگ گھٹنت رو سس نکھتر گگنگ. گرو ارجن دیو جی مہاراج یہ گھٹ رہا ہے, ایک دن مٹ جائے گا. اس دے مٹن نو ہی مہا پرلے کہندے نے. ایک برہمن دی پرلے, ایک برہمن دا خاتمہ. بڈھے سورج دے تھلے اسی جی رہے ہیں, بھاویں ارباں خرباں یہ سال عمر ہے لیکن عمر ہے. ہر چیز ود دیئے گھٹ دیئے مٹ دیئے. ایک سورج جیسا دوسرا سورج نہیں ہے, ایک چندرما جیسا دوسرا چندرما نہیں ہے, ایک منک جیسا دوسرا منک نہیں ہے, ایک درخت جیسا دوسرا درخت نہیں ہے, ایک ندی جیسی دوسری ندی نہیں ہے. پرماتما رپیٹ نہیں کرتا, پنرکتی نہیں کرتا, دوراندا نہیں ہے. اور جس دن پرماتما دوران لگ پائے تو سمجھ لینا پرماتما بھی مک گیا ہے. دھن گرو ارجن دیو جی مہاراج کہندے نے صاحب میرا نیت نوا سدا سدا داتا. وہ تے نت نوا ہے, اس تو جو کچھ بھی آندا ہے نت نوا ہی آندا ہے. بہت لمبے چوڑے پسارے نو نہ لئیے, لکھاں منکھی بچے روز جنم لے رہے ہیں, نویں آواز لے کے, نواں روپ لے کے, نویں نین نقش لے کے, نویں انگوٹھے دی چھاپ لے کے, نویں انگلیاں دی چھاپ لے کے. ہر بچہ الگ ہے, ایک جیسا دوسرا نہیں ہے. میرے کرتے ایک کھیل رچایا, کوئی نہ کسی ہی جہا اپایا. سب کچھ انیک ہے, وک وک ہے, پر اس ساری انیکتا دے رمے آیا ایک ہے, ایک ہے. امان ہے, ندھان ہے, انیک ہے, پھر ایک ہے. تو انیک ہوندا ہویا ایک ہے, اور تو ایک ہوندا ہویا انیک ہے. ایسا کیوں کیتا ہے پرماتما نے؟ وہ ایک تو انیک کیوں ہویا ہے؟ دھن گرو گوبند سنگھ جی مہاراج دا اس سمبندی جواب کلگیدر پاتشاہ دا. مہاراج کہندے نے ایک مورت انیک درسن, کین روپ انیک, کھیل کھیل اکھیل کھیلن انت کو پھر ایک. انیکتا اس ایک دا کھیل ہے, تماشا ہے. کھیل یا تے بچے کھیڑدے نے کھیل, یا پرماتما کھیڑدا ہے, باقی کھیل نہیں ہے. جس دچ جیت ہوے جس دچ ہار ہوے وہ کھیل نہیں ہے, وہ جنگ ہے. جس دچ نفع ہوے جس دچ نقصان ہوے وہ کھیل نہیں ہے, وہ تے دھندا ہے. منکھی جگت دے سب تو وڈیاں کھیلاں اولمپک میری درشٹی چ وہ بھی ایک جنگ ہے, وہ بھی ایک دھندا ہے, کھیل نہیں ہے. جس ملک دے کھلاڑی ہار جاندے نے کہندے فلانا ملک ہار گیا ہے, فلانا ملک جیت گیا ہے, کہ جنگ ہے یا کہ کھیل ہے. اور جس ملک دے کھلاڑی ہار جاندے نے سوگوار ہو کے آندے نے, روندے ہوئے آندے نے. اور جس ملک دے کھلاڑی جیت جان نچدے ہوئے آندے نے, ملک دے چناں دا سواگت آندا ہے, ਉਹਨਾਂ ਨੂੰ ਇਨਾਮ ਮਿਲਦੇ ਨੇ ਜੈਸੇ ਕਿਸੇ ਮੁਲਕ ਨੂੰ ਜਿੱਤ ਕੇ ਆਏ ਨੇ ਔਰ ਵਾਕਈ ਨਾਮ ਵੀ ਲਿਆ ਜਾਂਦਾ ਹੈ ਫਲਾਣਾ ਮੁਲਕ ਹਾਰ ਗਿਆ ਫਲਾਣਾ ਜਿੱਤ ਗਿਆ ਤਾਂ ਇਹ ਖੇਲ ਹੈ ਕਿ ਜੰਗ ਹੈ ਇਹ ਖੇਲ ਹੈ ਕਿ ਧੰਦਾ ਹੈ ਇਹ ਖੇਲ ਨਹੀਂ ਹੈ ਇਸ ਨੂੰ ਮੇਰੀ ਆਤਮਾ ਨੇ ਕਤਈ ਖੇਲ ਨਹੀਂ ਮੰਨਿਆ ਕਤਈ ਖੇਲ ਨਹੀਂ ਹੈ ਜਿਸ ਵਿੱਚ ਜਿੱਤ ਹੈ ਜਿਸ ਵਿੱਚ ਹਾਰ ਹੈ ਜਿਸ ਵਿੱਚ ਹਾਰ ਦੀ ਘਿਰਣਾ ਹੋਵੇ ਜਿਸ ਵਿੱਚ ਹਾਰ ਦੀ ਬੇਇੱਜ਼ਤੀ ਹੋਵੇ ਤੇ ਜਿਸ ਵਿੱਚ ਜਿੱਤ ਦਾ ਤਕੱਬਰ ਹੋਵੇ ਉਹਨੂੰ ਖੇਲ ਆਖਣ ਦੀ ਕੀ ਲੋੜ ਹੈ ਉਹ ਖੇਲ ਨਹੀਂ ਹੈ ਉਹ ਜੰਗ ਹੈ ਜਿਹਦੇ ਚ ਨੁਕਸਾਨ ਦਾ ਦੁੱਖ ਹੋਵੇ ਜਿਹਦੇ ਚ ਨਫੇ ਦੀ ਖੁਸ਼ੀ ਹੋਵੇ ਉਹਨੂੰ ਖੇਲ ਆਖਣ ਦੀ ਲੋੜ ਕੀ ਹੈ ਇਹ ਤੇ ਧੰਦਾ ਹੈ ਖੇਲ ਬੱਚੇ ਖੇਡਦੇ ਨੇ ਖੇਲ ਪਰਮਾਤਮਾ ਖੇਡਦਾ ਹੈ ਦਰਿਆ ਦੇ ਕੰਢੇ ਤੇ ਸਾਗਰ ਦੇ ਤੱਟ ਤੇ ਬੱਚੇ ਖੇਲ ਪਏ ਖੇਡਦੇ ਨੇ ਰੇਤ ਦੇ ਮਹਿਲ ਖੜੇ ਕਰ ਰਹੇ ਨੇ ਬੜੀ ਮਿਹਨਤ ਨਾਲ ਬੜੀ ਲਗਨ ਨਾਲ ਬੜੀ ਇਕਾਗਰਤਾ ਦੇ ਨਾਲ ਤੋ ਕਿਆ ਇਹਨਾਂ ਬੱਚਿਆਂ ਨੇ ਇਹਨਾਂ ਮਹਿਲਾਂ ਵਿਚ ਰਹਿਣਾ ਜੋ ਇਤਨੀ ਮਿਹਨਤ ਨਾਲ ਪਏ ਬਣਾਉਂਦੇ ਨੇ ਇਤਨੀ ਇਕਾਗਰਤਾ ਨਾਲ ਬਣਾ ਰਹੇ ਨੇ ਨਹੀਂ ਖੇਲ ਹੈ ਪਰ ਬੜੀ ਲਗਨ ਨਾਲ ਬੜੀ ਮਿਹਨਤ ਨਾਲ ਇਹ ਮਹਿਲ ਖੜੇ ਕਰ ਰਹੇ ਨੇ ਮਹਿਲ ਬਣ ਗਏ ਨੇ ਇਧਰੋਂ ਸੂਰਜ ਡੁੱਬਣ ਵਾਲਾ ਹੈ ਸ਼ਾਮ ਹੋ ਗਈ ਹੈ ਘਰ ਦੀ ਯਾਦ ਆਈ ਹੈ ਹੱਸਦਿਆਂ ਹੱਸਦਿਆਂ ਰੇਤ ਦੇ ਮਹਿਲ ਖੜੇ ਕੀਤੇ ਸਨ ਹੱਸਦਿਆਂ ਹੱਸਦਿਆਂ ਹੁਣ ਤੋੜ ਰਹੇ ਨੇ ਬੜੀ ਇਕਾਗਰਤਾ ਨਾਲ ਬਣਾਏ ਸਨ ਬੜੀ ਇਕਾਗਰਤਾ ਦੇ ਨਾਲ ਤੋੜ ਰਹੇ ਨੇ ਜਦ ਬਣਾਉਣ ਲੱਗੇ ਸਨ ਖੁਸ਼ ਹੱਸਦੇ ਹੱਸਦੇ ਆ ਅੱਜ ਮਿਟਾਉਣ ਲੱਗੇ ਨੇ ਖੁਸ਼ ਹੱਸਦੇ ਹੱਸਦੇ ਆ ਖੇਲ ਹੈ ਧੰਦਾ ਨਹੀਂ ਹੈ ਜੰਗ ਨਹੀਂ ਹੈ ਬਣਾਉਣਾ ਵੀ ਖੇਲ ਸੀ ਮਿਟਾਉਣਾ ਵੀ ਖੇਲ ਸੀ ਆਵਨ ਜਾਨ ਇੱਕ ਖੇਲ ਬਣਾਇਆ ਆ ਗਿਆ ਕਾਰੀ ਕੀ ਨਹੀਂ ਮਾਇਆ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦੀ ਦੁਨੀਆਂ ਚ ਵੀ ਉਹਦੀ ਦ੍ਰਿਸ਼ਟੀ ਜੀ ਸਭ ਕੁਝ ਖੇਲ ਜੰਮਣਾ ਇੱਕ ਖੇਲ ਮਰਨਾ ਇੱਕ ਖੇਲ ਨਫਾ ਇੱਕ ਖੇਲ ਨੁਕਸਾਨ ਇੱਕ ਖੇਲ ਜਵਾਨੀ ਇੱਕ ਖੇਲ ਬੁਢੇਪਾ ਇੱਕ ਖੇਲ ਕਿਉਂਕਿ ਜਵਾਨੀ ਬੁਢੇਪੇ ਚ ਬਦਲ ਜਾਂਦੀ ਹੈ ਜਨਮ ਮਰਨ ਦੇ ਚ ਬਦਲ ਜਾਂਦਾ ਹੈ ਨਫੇ ਨੁਕਸਾਨ ਦੇ ਚ ਬਦਲ ਜਾਂਦੇ ਨੇ ਇੱਜ਼ਤ ਬੇਇੱਜ਼ਤੀ ਦੇ ਚ ਬਦਲ ਜਾਂਦੀ ਹੈ ਜ਼ਿੰਦਾਬਾਦ ਦੇ ਨਾਰੇ ਮੁਰਦਾਬਾਦ ਦੇ ਚ ਬਦਲ ਜਾਂਦੇ ਨੇ ਖੇਲ ਤਮਾਸ਼ਾ ਸੁੰਦਰਤਾ ਕਰੂਪਤਾ ਦੇ ਚ ਬਦਲ ਜਾਂਦੀ ਹੈ ਹਾਸੇ ਰੋਣਿਆਂ ਦੇ ਚ ਬਦਲ ਜਾਂਦੇ ਨੇ ਫੂਲ ਖਿਲਤਾ ਹੈ ਮੁਰਝਾਨੇ ਕਾ ਤਖੈਲ ਲੇਕਰ ਜਿਸੇ ਹਸਤਾ ਹੁਆ ਪਾਓਗੇ ਉਹ ਪਰੇਸ਼ਾਨ ਹੋਗਾ ਹਾਸਿਆਂ ਦੇ ਥੱਲੇ ਪਰੇਸ਼ਾਨੀਆਂ ਛੁਪੀਆਂ ਪਈਆਂ ਨੇ ਦੁੱਖ ਸੰਤਾਪ ਜੋ ਹੈ ਛੁਪੇ ਪਏ ਨੇ ਜਨਮ ਦੇ ਥੱਲੇ ਮਰਨ ਛੁਪਿਆ ਪਿਆ ਖੇਲ ਤਮਾਸ਼ਾ ਬਣਾਉਣ ਲੱਗਿਆਂ ਪ੍ਰਸੰਨਤਾ ਪਰਮਾਤਮਾ ਨੂੰ ਮਿਟਾਉਣ ਲੱਗਿਆਂ ਵੀ ਪ੍ਰਸੰਨਤਾ ਜਦ ਬਣਾਉਂਦਾ ਹੈ ਤੋ ਇੱਕ ਤੋਂ ਅਨੇਕ ਹੋ ਜਾਂਦਾ ਹੈ ਜਦ ਮਿਟਾਉਂਦਾ ਹੈ ਤੋ ਅਨੇਕ ਤੋਂ ਇੱਕ ਹੋ ਜਾਂਦਾ ਹੈ ਖੇਲ ਸੰਕੋਚੇ ਤੋ ਨਾਨਕ ਏਕ ਹੈ ਜੈਸੇ ਖੇਲ ਨੂੰ ਸੰਕੋਚਦਾ ਹੈ ਇੱਕ ਤੇ ਜਦ ਖੇਲ ਖੇਲਣ ਲੱਗਦਾ ਹੈ ਅਨੇਕ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਇਸ ਅਨੇਕਤਾ ਵਿੱਚ ਜਿਹੜਾ ਇੱਕ ਨੂੰ ਵੇਖ ਲਵੇ ਇੱਕ ਨੂੰ ਸਮਝ ਲਵੇ ਉਹ ਪਵਿੱਤਰ ਹੈ ਉਸ ਨੂੰ ਕਿਸੇ ਨਾਲ ਘਿਰਣਾ ਨਹੀਂ ਹੋਵੇਗੀ ਕਿਸੇ ਮੁਲਕ ਨਾਲ ਕਿਸੇ ਜਾਤ ਨਾਲ ਕਿਸੇ ਵਿਅਕਤੀ ਨਾਲ ਕਿਸੇ ਕੌਮ ਨਾਲ ਕਿਸੇ ਧਾਰਮਿਕ ਮੰਦਰ ਨਾਲ ਮਸਜਿਦ ਨੂੰ ਵੇਖ ਕੇ ਵੀ ਉਸ ਦੇ ਅੰਦਰ ਝਰਨਾਟ ਵੱਜੇਗੀ ਮੰਦਰ ਨੂੰ ਵੇਖ ਕੇ ਵੀ ਉਸ ਦੇ ਅੰਦਰ ਖੁਸ਼ੀਆਂ ਜਾਗਣਗੀਆਂ ਗੁਰਦੁਆਰੇ ਤੇ ਚਰਚ ਦੇ ਕੋਲੋਂ ਲੰਘਿਆ ਹੋਈ ਉਹਦੇ ਅੰਦਰ ਅਧਿਆਤਮਕ ਤਰੰਗਾਂ ਪੈਦਾ ਹੋਣਗੀਆਂ ਭੇਦ ਤੇ ਮਿਟ ਗਿਆ ਉਹਨੂੰ ਦਿਸ ਪਿਆ ਅਨੇਕਤਾ ਦੇ ਅੰਦਰ ਇੱਕ ਹੈ ਅਨੇਕਤਾ ਉਸਦਾ ਖੇਲ ਹੈ ਵਾਸਤਵਿਕ ਉਹ ਇੱਕ ਹੈ ਸੂਰਜ ਇੱਕ ਹੈ ਕਿਰਨਾਂ ਅਨੇਕ ਨੇ ਸਾਗਰ ਇੱਕ ਹੈ ਲਹਿਰਾਂ ਅਨੇਕ ਹੈ ਜਿਸ ਨੂੰ ਲਹਿਰਾਂ ਨਾਲ ਨਫ਼ਰਤ ਹੈ ਉਹਨੂੰ ਸਾਗਰ ਨਾਲ ਵੀ ਨਫ਼ਰਤ ਹੈ ਜਿਹਨੂੰ ਕਿਰਨਾਂ ਨਾਲ ਨਫ਼ਰਤ ਹੈ ਉਹਨੂੰ ਸੂਰਜ ਨਾਲ ਵੀ ਨਫ਼ਰਤ ਹੈ ਜਿਹਨੂੰ ਅਨੇਕਤਾ ਨਾਲ ਨਫ਼ਰਤ ਹੈ ਉਹਨੂੰ ਇੱਕ ਨਾਲ ਵੀ ਘਿਰਨਾ ਹੈ ਉਹਨੂੰ ਇੱਕ ਦੀ ਕੋਈ ਸਮਝ ਨਹੀਂ ਉਸਨੂੰ ਇੱਕ ਦਾ ਕੋਈ ਬੋਧ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫੈਸਲਾ ਏਕ ਵਸਤ ਬੂਝੇ ਤਾਂ ਹੋਵੇ ਪਾਕ ਬਿਨ ਬੂਝੇ ਤੋਂ ਸਦਾ ਨਾ ਪਾਕ ਜੇ ਇੱਕ ਨੂੰ ਸਮਝ ਜਾਏ ਤੂੰ ਪਾਵਨ ਹੈ ਪਵਿੱਤਰ ਹੈ ਤੇ ਜੇ ਨਹੀਂ ਸਮਝਿਆ ਤੂੰ ਅਪਵਿੱਤਰਤਾ ਦੀ ਢੇਰੀ ਭੱਟਾ ਨੇ ਇਸ ਸੰਬੰਧ ਚ ਇੱਕ ਸਵਈਆ ਉਚਾਰਨ ਕੀਤਾ ਕਹਿ ਕੇ ਮੈਂ ਸਮਾਪਤੀ ਕਰਾਂ ਇਕਾਗਰਤਾ ਬਖਸ਼ਣੀ ਔਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੀ ਉਪਮਾ ਦੇ ਭੱਟ ਫਰਮਾਨ ਕਰਦੇ ਨੇ ਹੇ ਗੁਰੂ ਅਮਰਦਾਸ ਤੈਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਹੇ ਗੁਰੂ ਅਮਰਦਾਸ ਤੁਸੀਂ ਜੀਵਨ ਭਰ ਪੜਿਆ ਤੇ ਇੱਕ ਨੂੰ ਪੜਿਆ دو تین چار پانچ نہیں ایک صرف ایک نو پڑھیا ہی نہیں من وچ بھی ایک نو وسایا ہے دھن گرو نانک دیو جی مہاراج بھی کہندے نے دب دا نہ پڑھو میں ایک تو بنا دوجا نہیں پڑھن تیار دوجی تیجی گل میں سنن نو تیار نہیں پڑھن نو تیار نہیں دب دا نہ پڑھو ہر بن آور نہ پوجو مڑی مسان نہ جائی ترشنا راچ نہ پر گھر جاوا ترشنا نام بجائی میں نہیں دبدا پڑھتا بھٹ کہندے نے ہے گرو امرداس تیں پڑھیو ایک تسی جیون بھر پڑھیا ایک نو صرف پڑھیا ہی نہیں من وچ وسایا ایک نو تیں پڑھیو ایک من دھریو ایک کر ایک پچھانیو نین بین موہ ایک ایک دوئے ٹھائے نہ جانیو تھوڑی اکھاں چ وی ایک ہے جتھے تک ویکھ دیو ایک نو تھوڑی زبان تے وی ایک ہے جن بول بول دے ہو انہاں چ ایک پرگٹ ہوندا ہے انیکتا نہیں دبدا نہیں تھوڑی زبان تے وی ایک تھوڑے اکھاں دے چ وی ایک آخر دھارمک منک دی پہچان کس طرح کرو گے اس دے ویوہار تو اس دے بولن تو اس دے ویکھن تو او دی طرز زندگی تو اور کس طرح ہو سکتا ہے گردوارے آن والا بھی ادھارمک ہوئے ہو سکتا ہے مندر وچ روز پوجا پاٹھ کرن والے دا بھی کوئی بھگوان نال سمبندھ نہ ہوئے ویوہار تو پتا چلے گا او دے آچرن تو پتا چلے گا کہ دے جیون وچ نرنکار پرگٹ ہویا ہے کہ نہیں بھٹ کہندے نے اے گرو امرداس تھوڑی رسنا تے ایک تھوڑے نیتراں دے چک نین بین موہ ایک ایک دوئے ٹھائے نہ جانے تسی ایک تو بنا دوجے نو نہیں جان دے فانو ایک ایک دکھائی دیندا ساریاں کرنا دے ایک کوئی سورج دکھائی دیندا ہے فانو ساری لہراں دے ایک کوئی ساگر دکھائی دیندا ہے فانو ساری انیکتا دے ایک دکھائی دیندا ہے بھٹ گرو امرداس جی مہاراج دی اپما کردے آیا اگاں چل کے کہندے نے سپن ایک پر تک ایک اکس میں لینے ہو اے گرو امرداس تسی جاگ دے رہن دے ہو ایک دے چلین رہن دے ہو پر جد تسی سو جان دے ہو تو انہوں سپنے بھی ایک دے ہی آن دے ہو تسی سپنے آن دے چھ بھی ایک دے چلین رہن دے ہو تھوڑی جاگرت عوستہ ایک نال جڑی ہوئی ہے تھوڑی سوپن عوستہ بھی ایک نال جڑی ہوئی ہے سوپن ایک پر تک ایک اکس میں لینے ہو تیس ایک ار پنچ سدھ پینتیس نے کھینے ہو یہ سارے ہند سے جمع کرنے پہن گے جوڑ کرنا پائے گا تیس ایک ار پنچ سدھ پینتیس نے کھینے ہو تیس ایک اکتی پنچ چھتی تے پینتی اکتر اے گرو امرداس اے اوستھا تھوڑی اکتر ورے دی عمر وچ بنی اکتر سال دی اوستھا وچ ایسا جیون آپ نو نصیب ہویا تیس ایک ار پنچ سدھ پینتیس نکھیڑیوں اکو جے لاکھ لکھو الک ہے ایک ایک کر ورنیوں گرو امرداس کب بھل بھن توں ایک لوڑے ایک منے کبھی بھل پٹ کہندے نے ہے گرو امرداس میں سچ کہہ رہا تھانو ایک دی لوڑ ہے تسی ایک نو من دیو ایک نو ویکھ دیو ایک نو بول دیو ایک نو پڑھ دیو اور ایک نو من دے چ وسایا تھوڑی جاگرت اوستھا دے چ ایک تھوڑی سوپن اوستھا دے چ ویکھ تسی اس گل نو سمجھ لے کہ ایک وست بوجھے تا ہوویں پاک بن بوجھے توں سدا نہ پاک ایک نو کوئی سمجھ جائے ایک نال کوئی جڑ جائے وہی پوتر ہے باقی کوئی پوتر نہیں کیونکہ انہوں ساریاں لہراں دے ساگر دکھائی دے گا انہوں ساریاں کرناں دے سورج دکھائی دے گا انہوں سارے منکھاں دے پربھو دکھائی دے گا انہوں سارے پشو پکشیاں دے ایشور دکھائی دے گا جو دیسے سو تیرا روپ گن ندھان گوبند انوپ اے وس سنسار تم دیکھ دے اے ہر کا روپ ہے ہر روپ ندری آیا اے اوستھا جس دی بن جائے وہی پاون ہے وہی پوتر ہے دھن گرو گوبند سنگھ جی مہاراج کہندے نے تو ایک ہوندا ہویا انیک ہے اور انیک ہوندا ہویا ایک ہے انیکتا تیرا کھیل ہے انیکتا تیرا تماشا ہے تے بس میں یہی تماشا دیکھن لئی آیا میں ہوں پرم پورک کو داسا دیکھن آیو جگت تماشا انیکتا تماشا دکھائی دے وے ایک دا تو جد ایک نال پیار ہے تے اس دے تماشے نال بھی پیار ہو جائے گا او دا تماشا بھی چنگا لگے گا اے پربھو خوب تیرا تماشا جم رہا جڑا اوہی مر رہا ہے جوان ہو رہا جڑا اوہی بڈھا ہو رہا ہے ਇੱਜ਼ਤ ਹੈ ਜਿਸਦੀ ਉਸੇ ਦੀ ਬੇਇੱਜ਼ਤੀ ਹੋ ਜਾਂਦੀ ਹੈ, ਹੱਸ ਰਿਹਾ ਉਹੀ ਰੋ ਪੈਂਦਾ। ਅਜੀਬ ਹੈ ਤੇਰਾ ਤਮਾਸ਼ਾ, ਦੇਖ ਰਹੇ ਹਾਂ। ਇੱਕ ਸੂਫੀ ਦਾ ਕਹਿਣਾ ਹੈ, ਜੋ ਹੱਸ ਰਹਾ ਹੈ ਸੋ ਹੱਸ ਰਹੇਗਾ, ਜੋ ਰੋ ਰਹਾ ਹੈ ਸੋ ਰੋ ਰਹੇਗਾ, ਸਕੂਨੇ ਕਲਬ ਸੇ ਖੁਦਾ ਖੁਦਾ ਕਰ, ਜੋ ਕੁਛ ਕੇ ਹੋਣਾ ਹੈ ਸੋ ਹੋ ਰਹੇਗਾ। ਉਸਦਾ ਤਮਾਸ਼ਾ ਹੈ, ਕਿਤੇ ਹੋਰ ਹੋਵੇਗਾ, ਤੂੰ ਵੇਖਣ ਵਾਲਾ ਬਣ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਇਸ ਤਮਾਸ਼ੇ ਵਿੱਚ ਬੜੀ ਭਾਰੀ ਅਨੇਕਤਾ ਹੈ, ਔਰ ਇਹ ਅਨੇਕਤਾ ਉਸਦਾ ਤਮਾਸ਼ਾ ਹੈ। ਇਸੇ ਅਨੇਕਤਾ ਦੇ ਜਿਸ ਨੂੰ ਇੱਕ ਦੀ ਸਮਝ ਹੋਵੇ, ਇੱਕ ਦਿਸੇ, ਇੱਕ ਰਸਨਾ ਤੇ ਆ ਜਾਏ, ਇੱਕ ਹਿਰਦੇ ਚ ਵਸ ਜਾਏ, ਉਹ ਤੇ ਪਾਵਨ ਹੈ, ਉਹ ਤੇ ਪਵਿੱਤਰ ਹੈ। ਬਾਕੀ ਸਾਰੇ ਦੇ ਸਾਰੇ ਅਪਵਿੱਤਰ ਨੇ। ਇੱਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅੱਖਰ ਇੱਕ, ਇੱਕ ਤੋਂ ਗੁਰਬਾਣੀ ਆਰੰਭ ਹੁੰਦੀ ਹੈ, ਤੇ ਸਾਰੀ ਗੁਰਬਾਣੀ ਇੱਕ ਦਾ ਗਿਆਨ ਕਰਾਉਂਦੀ ਹੈ। ਜੋ ਇੱਕ ਨਾਲ ਜੁੜ ਗਿਆ, ਬਸ ਉਹੀ ਬ੍ਰਹਮ ਗਿਆਨੀ, ਉਹੀ ਭਗਤ, ਉਹੀ ਸੰਤ, ਉਹੀ ਫਕੀਰ, ਉਹੀ ਵਲੀ ਅੱਲਾ, ਉਹੀ ਅਵਤਾਰ, ਉਹੀ ਮਹਾਂਪੁਰਸ਼, ਔਰ ਉਹੀ ਪਾਵਨ, ਉਹੀ ਪਵਿੱਤਰ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਸ ਛੰਦ ਦੀ ਵਿਚਾਰ ਸਰਵਨ ਕਰਦੇ ਆ, ਆਪ ਨੂੰ ਇੱਕ ਦੀ ਸਮਝ ਪਵੇ, ਔਰ ਸਿਰਫ ਸਮਝ ਹੀ ਨਾ ਪਵੇ, ਸਾਰੀ ਅਨੇਕਤਾ ਵਿਚ ਇੱਕ ਦਿਖਾਈ ਦੇਵੇ, ਤਾਂ ਕਿ ਕਥਾ ਸੁਣੀ ਹੋਈ ਦਾ ਲਾਭ ਸਾਡੀ ਝੋਲੀ ਵਿਚ ਪੈ ਜਾਏ। ਸਾਹਿਬ ਰਹਿਮਤ ਕਰਨ, ਸੁਣ ਕੇ ਤੁਹਾਨੂੰ ਆਨੰਦ ਮਿਲੇ, ਔਰ ਸੁਣਾ ਕੇ ਮੈਨੂੰ ਏਕਾਗਰਤਾ ਨਸੀਬ ਹੋਵੇ। ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾਰ ਨਹੀਂ ਅੰਤ ਪਰਮ ਗਤ ਪਾਏ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਬੜੇ ਟਿਕਾਓ ਨਾਲ, ਇਕਾਗਰਤਾ ਦੇ ਨਾਲ ਆਪਣੇ ਗੁਰਬਾਣੀ ਵਿਚਾਰ ਨੂੰ ਜੋ ਹੈ ਸਰਵਨ ਕੀਤਾ। ਕੱਲ ਫਿਰ ਇਸੇ ਸਮੇਂ ਦਾਸ ਆਪ ਜੀ ਦੇ ਚਰਨ ਪਰਸੇਗਾ। ਪਹਿਲੇ ਦਾਸ ਦੇ ਨਾਲ ਆਏ ਹੋਏ ਸਾਥੀ ਵਿਚਾਰਾਂ ਤੇ ਕੀਰਤਨ ਸਰਵਨ ਕਰਾਣਗੇ, ਉਸ ਤੋਂ ਬਾਅਦ ਦਾਸ ਗੁਰਬਾਣੀ ਵਿਚਾਰ ਆਪ ਜੀ ਦੇ ਸਾਹਮਣੇ ਜੋ ਹੈ ਪੇਸ਼ ਕਰੇਗਾ। ਸਾਹਿਬ ਰਹਿਮਤ ਕਰਨ, ਇਸੇ ਤਰੀਕੇ ਨਾਲ ਸੰਜੋਗ ਬਣਾਈ ਰੱਖਣ। ਭੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।